ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤ ਆਗਾ ਗੋਣਾ ਗੋਵਿੰਦ ਜਸ ਗਾਈ ਸਾਸੁ ਸਾਸੁ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਦ ਪਾਈ ਪਾਣੀ ਪੱਖਾ ਪੀਸੋ ਸੰਤ ਆਗਾ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਦ ਪਾਈ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜਾ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟਾ ਬਿਨਸ ਜਾਏ ਪਰਮਾਈ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਕ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਜਹਰਾ ਜਹੂਰ ਅਤੇ ਹਾਜ਼ਰਾ ਹਜ਼ੂਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਭਾਇਮਾਨ ਵਡਭਾਗੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਪਾਵਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਜੋ ਪਾਵਨ ਮੁੱਖ ਵਾਕ ਸ੍ਰੀ ਦਰਬਾਰ ਸਾਹਿਬ ਜੀ ਤੋਂ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਸਰਵਣ ਕਰ ਰਹੇ ਸੀ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਇਸ ਮਹਾਨ ਇਤਿਹਾਸਕ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਆਪ ਜੀ ਜੁੜ ਬੈਠੇ ਹੋ। ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕਰਕੇ ਜੋ ਅੱਜ ਦਾਤ ਬਖਸ਼ਿਸ਼ ਕੀਤੀ ਹੈ, ਅੱਜ ਦਾ ਇਹ ਪਾਵਨ ਮੁੱਖ ਵਾਕ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਧਨਾਸਰੀ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਵਾਹਿਗੁਰੂ ਜੀ ਨੇ ਜੋ ਮਨੁੱਖ ਜ਼ਿੰਦਗੀ ਬਣਾਈ ਹੈ ਇਹ ਬੜੀ ਮਹਾਨ ਹੈ, ਬੜੀ ਉੱਤਮ ਹੈ। ਇਸ ਧਰਤੀ ਦੇ ਉੱਪਰ ਅਗਰ ਕੋਈ ਸਭ ਤੋਂ ਮਹਾਨ ਹਸਤੀ ਹੈ ਤਾਂ ਉਹ ਮਨੁੱਖ ਹੈ। ਮਨੁੱਖ ਦੇ ਸੁੱਖਾਂ ਦੀ ਖਾਤਰ ਬਹੁਤ ਕੁਝ ਵਾਹਿਗੁਰੂ ਜੀ ਨੇ ਬਣਾਇਆ, ਪਰ ਸਭ ਕੁਝ ਹੁੰਦਿਆਂ ਮਨੁੱਖ ਸੁਖੀ ਨਹੀਂ ਹੈ। ਉਹਦਾ ਕਾਰਨ ਇਹ ਹੈ ਕਿ ਮਨੁੱਖ ਨੂੰ ਇਸ ਧਰਤੀ 'ਤੇ ਰਹਿਣ ਦੀ ਜਾਂਚ ਨਹੀਂ ਆਈ, ਢੰਗ ਨਹੀਂ ਆਇਆ, ਮਤ ਨਹੀਂ ਆਈ। ਗੁਰਬਾਣੀ ਦਾ ਬਚਨ ਇਹੋ, ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੀਂ, ਗੁਰ ਕੇ ਭਾਣੇ ਜੇ ਚੱਲੇ ਜੀਵਨ ਪਦਵੀ ਪਾਏ। ਜੇ ਇਹ ਗੁਰੂ ਦੀ ਰਜ਼ਾ 'ਚ ਗੁਰੂ ਦੀ ਮਤ ਅਨੁਸਾਰ ਚੱਲੇ ਇਹ ਜ਼ਿੰਦਗੀ ਦਾ ਸਿਖਰ ਪਦਵੀ ਨੂੰ ਪ੍ਰਾਪਤ ਕਰ ਸਕਦਾ। ਇੱਕ ਮਨੁੱਖ ਦੇ ਅੰਦਰ ਇਹ ਸੰਭਾਵਨਾ ਹੈ, ਇਹ ਸਮਰੱਥਾ ਹੈ, ਇਹ ਪਾਸੀਬਿਲਟੀ ਹੈ ਕਿ ਮਨੁੱਖ ਜ਼ਿੰਦਗੀ ਦੇ ਅੰਦਰ ਜੋ ਚਾਹੇ ਉਹ ਬਣ ਸਕਦਾ। ਆਪਾਂ ਦੇਖਦੇ ਹਾਂ ਕਿਸੇ ਨੇ ਡਾਕਟਰ ਬਣਨਾ, ਉਹ ਮੈਡੀਕਲ ਲਾਈਨ 'ਚ ਜਾਂਦਾ, ਮੈਡੀਕਲ ਲਾਈਨ ਦੇ ਇੰਸਟੀਚਿਊਟ ਨਾਲ ਉਹਨਾਂ ਲੋਕਾਂ ਨਾਲ ਜੁੜਦਾ, ਸਹਿਜੇ ਸਹਿਜੇ ਉਹਦੇ ਅੰਦਰ ਇੱਕ ਡਾਕਟਰ ਪੈਦਾ ਹੋ ਜਾਂਦਾ, ਕੋਈ ਇੰਜੀਨੀਅਰ ਬਣ ਜਾਂਦਾ ਹੈ। ਜਿਸ ਤਰ੍ਹਾਂ ਦੀ ਮਤ ਉਸ ਨੂੰ ਮਿਲਦੀ ਹੈ ਉਹ ਜਿਹਾ ਉਹ ਬਣ ਜਾਂਦਾ। ਮਤ ਦੇ ਨਾਲ ਹੀ ਮਨੁੱਖ ਨੇ ਉੱਚੇ ਉੱਠਣਾ ਅਤੇ ਜਦੋਂ ਮਤ ਵਿਗੜਦੀ ਉਦੋਂ ਮਨੁੱਖ ਨੀਵਾਂ ਡਿੱਗ ਜਾਂਦਾ। ਸਿਆਣੇ ਕਹਿੰਦੇ ਨੇ ਕਿ ਰੱਬ ਜਿਹੜਾ ਨਾ ਉਹ ਲੱਤ ਨਹੀਂ ਮਾਰਦਾ, ਮਨੁੱਖ ਦੀ ਮਤ ਮਾਰਦਾ। ਵੈਸੇ ਪਰਮਾਤਮਾ ਕਿਸੇ ਦੀ ਮਤ ਨਹੀਂ ਮਾਰਦਾ, ਪਰਮਾਤਮਾ ਨੇ ਤਾਂ ਸਾਰਿਆਂ ਨੂੰ ਵੀ ਉੱਤਮ ਮਤ ਦਿੱਤੀ ਹੋਈ ਹੈ। ਕਾਰਨ ਇਹ ਹੈ ਕਿ ਜਦੋਂ ਆਪਾਂ ਇਸ ਦੁਨੀਆਂ 'ਤੇ ਵਿਚਰਦੇ ਹਾਂ ਸਾਡਾ ਮਨ ਕੇਵਲ ਤਾਂ ਕੇਵਲ ਦੁਨੀਆਂ ਵਾਲੇ ਬੰਨੇ ਲੱਗ ਜਾਂਦਾ। ਜਿਵੇਂ ਤੁਰਦਿਆਂ ਤੁਰਦਿਆਂ ਸਾਡੇ ਉੱਪਰ ਮਿੱਟੀ ਘੱਟਾ ਪੈ ਜਾਂਦਾ, ਕੱਪੜਿਆਂ ਦਾ ਰੰਗ ਬਦਲ ਜਾਂਦਾ, ਤਿਵੇਂ ਸਾਡਾ ਅੰਤਸ਼ਕਰਨ ਹੈ, ਇਵੇਂ ਸਾਡਾ ਹਿਰਦਾ ਹੈ। ਹਿਰਦੇ ਦੇ ਉੱਪਰ ਜਿਹੋ ਜਿਹਾ ਅਸਰ ਪਏਗਾ ਉਹੋ ਜਿਹੀ ਮਤ ਬਣ ਜਾਏਗੀ। ਜਿਵੇਂ ਅਸੀਂ ਕਿਸੇ ਮਕਾਨ ਅੰਦਰ ਬੈਠੇ ਹਾਂ, ਸ਼ੀਸ਼ੇ ਲੱਗੇ ਹੋਏ ਨੇ ਖਿੜਕੀਆਂ ਨੂੰ, ਉਹਨਾਂ ਖਿੜਕੀਆਂ ਦੇ ਸ਼ੀਸ਼ਿਆਂ ਨੂੰ ਜਿਹੋ ਜਿਹਾ ਰੰਗ ਹੋਏਗਾ, ਅੰਦਰ ਜਗਦੀ ਹੋਈ ਲਾਈਟ ਜਿਹੜੀ ਹੈ ਬਾਹਰੋਂ ਵੀ ਉਹੋ ਜਿਹੀ ਨਜ਼ਰ ਆਏਗੀ। ਕਿਸੇ ਸ਼ੀਸ਼ੇ ਦਾ ਹਰਾ ਰੰਗ ਹੈ, ਕਿਸੇ ਦਾ ਨੀਲਾ ਹੈ, ਲਾਲ ਹੈ, ਅਤੇ ਕਿਸੇ ਦਾ ਕੋਈ ਰੰਗ ਨਹੀਂ, ਸਾਫ਼ ਹੈ, ਉੱਥੋਂ ਸਾਫ਼ ਲਾਈਟ ਨਜ਼ਰ ਆਏਗੀ। ਬਿਲਕੁਲ ਜਿਹੋ ਜਿਹਾ ਅਸਰ ਸਾਡੇ ਮਨ 'ਤੇ ਪੈ ਜਾਂਦਾ ਸਾਰੇ ਆਸੇ ਪਾਸੇ ਦਾ, ਉਹ ਜਿਹੀ ਸਾਡੀ ਮਤ ਬਣ ਜਾਂਦੀ ਹੈ। ਜੇ ਆਪਾਂ ਸਤਸੰਗਤ 'ਚ ਬੈਠਾਂਗੇ, ਗੁਰੂ ਕੋਲ ਬੈਠਾਂਗੇ, ਵਾਹਿਗੁਰੂ ਜੀ ਦੇ ਪਿਆਰ 'ਚ ਸਿਮਰਨ ਵਿੱਚ ਜੁੜਾਂਗੇ, ਸਾਡੇ ਅੰਦਰ ਉੱਤਮ ਮਤ ਆਏਗੀ। ਪਰ ਜਦੋਂ ਆਪਾਂ ਕੇਵਲ ਦੁਨਿਆਵੀ ਪਾਸੇ ਲੱਗ ਗਏ, ਕਿਉਂਕਿ ਮਨੁੱਖ ਜ਼ਿੰਦਗੀ ਅੰਦਰ ਸੁੱਖ ਚਾਹੁੰਦਾ ਪਰ ਉਹਨੂੰ ਇਹ ਨਹੀਂ ਪਤਾ ਕਿ ਸੁੱਖ ਤਾਂ ਮੇਰੇ ਅੰਦਰ ਹੀ ਹੈ। ਗੁਰਬਾਣੀ ਕਹਿੰਦੀ ਸੁੱਖ ਦੀ ਖਾਤਰ ਇਹ ਬਾਹਰ ਭਟਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘੱਟ ਮਾਹੀ ਜੀਓ। ਉਹ ਅੰਮ੍ਰਿਤ ਦਾ ਖਜ਼ਾਨਾ, ਸੁੱਖਾਂ ਦਾ ਖਜ਼ਾਨਾ ਤੇਰੇ ਅੰਦਰ ਹੈ, ਪਰ ਮਨੁੱਖ ਸੋਚਦਾ ਕਿ ਧਨ ਵਿੱਚੋਂ ਸੁੱਖ ਮਿਲੇਗਾ, ਧਨ ਇਕੱਤਰ ਕਰਨ ਵਾਲੇ ਬਣੇ ਲੱਗ ਜਾਂਦੇ, ਰੁਤਬਿਆਂ ਦੀ ਖਾਤਰ ਸੰਘਰਸ਼ ਕਰਦਾ, ਹੋਰ ਅਨੇਕ ਤਰ੍ਹਾਂ ਦੇ ਉਹ ਪਾਪੜ ਵੇਲਦਾ, ਸਭ ਕੁਝ ਮਨੁੱਖ ਕੋਲ ਆ ਜਾਂਦਾ ਪਰ ਸੁੱਖ ਨਹੀਂ ਆਉਂਦਾ। ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰਾ ਹੈ ਦੁਆਰ ਸਵਾਨ, ਜਿਉਂ ਡੋਲਤ ਨੈ ਸੁਧ ਰਾਮ ਭਜਨ ਕੀ। ਇਹਨੂੰ ਵਾਹਿਗੁਰੂ ਜੀ ਦੀ ਬੰਦਗੀ, ਵਾਹਿਗੁਰੂ ਜੀ ਦੇ ਸਿਮਰਨ ਵਾਲੀ ਸੋਝੀ ਜਾਂ ਮਤ ਜਾਂ ਅਕਲ ਹੁੰਦੀ ਨਹੀਂ ਹੈ। ਇਹ ਦੁਨਿਆਵੀ ਪਦਾਰਥਾਂ ਸੁੱਖ ਚਾਹੁੰਦਾ। ਦੁਨੀਆਂ ਦਾ ਕੋਈ ਪਦਾਰਥ ਮਾੜਾ ਨਹੀਂ ਹੈ, ਕੋਈ ਪਦਾਰਥ ਤੁਹਾਨੂੰ ਸੁੱਖ ਜਾਂ ਦੁੱਖ ਨਹੀਂ ਦੇ ਸਕਦਾ। ਇਹ ਤਾਂ ਸਾਡੀਆਂ ਲੋੜਾਂ ਨੇ, ਪਰਮਾਤਮਾ ਨੇ ਬਣਾਈਆਂ। ਇਹਨਾਂ ਲੋੜਾਂ 'ਚੋਂ ਸੁੱਖ ਨਹੀਂ ਮਿਲਣਾ, ਸੁੱਖ ਸਾਡੇ ਜਿਉਣ ਦੇ ਢੰਗ 'ਚੋਂ ਮਿਲਣਾ। ਦੇਖੋ, ਤੁਹਾਨੂੰ ਕਿਸੇ ਨੇ ਕਾਰ ਦੇ ਦਿੱਤੀ ਹੈ ਤੋਹਫੇ ਵਜੋਂ, ਹੁਣ ਕਾਰ ਤਾਂ ਠੀਕ ਹੈ ਪਰ ਤੁਹਾਨੂੰ ਕਾਰ ਚਲਾਉਣੀ ਨਹੀਂ ਆਉਂਦੀ, ਤੁਸੀਂ ਐਕਸੀਡੈਂਟ ਕਰੋਗੇ, ਔਰ ਜੇ ਤੁਹਾਨੂੰ ਚਲਾਉਣੀ ਆਉਂਦੀ ਹੋਈ ਤਾਂ ਉਹ 'ਚੋਂ ਸੁੱਖ ਵੀ ਮਿਲੇਗਾ, ਨਹੀਂ ਤਾਂ ਉਹੀ ਦੁੱਖਾਂ ਦਾ ਸਾਧਨ ਬਣ ਜਾਏਗੀ। ਬਿਲਕੁਲ ਇਸ ਤਰ੍ਹਾਂ ਜ਼ਿੰਦਗੀ ਮਿਲ ਗਈ ਹੈ। ਜ਼ਿੰਦਗੀ 'ਚ ਸੁੱਖ ਉਦੋਂ ਮਿਲਣਾ ਜਦੋਂ ਜਿਉਣ ਦੀ ਜਾਂਚ ਆਏਗੀ। ਰੁਤਬੇ ਮਿਲ ਗਏ ਨੇ, ਰੁਤਬੇ ਮੁਬਾਰਕ ਨੇ, ਰੁਤਬੇ ਮਨੁੱਖ ਲਈ ਨੇ, ਪਰ ਇਹਨਾਂ ਰੁਤਬਿਆਂ 'ਤੇ ਬੈਠਿਆਂ ਸੁੱਖ ਉਦੋਂ ਮਿਲੇਗਾ ਜਦੋਂ ਸਾਡੇ ਕੋਲ ਮਤ ਹੋਏਗੀ, ਚੰਗੀ ਸੋਝੀ ਹੋਏਗੀ। ਨਹੀਂ ਤਾਂ ਜਿਵੇਂ ਅਣਜਾਣ ਡਰਾਈਵਰ ਆਪ ਵੀ ਐਕਸੀਡੈਂਟ 'ਚ ਮਾਰਿਆ ਜਾਂਦਾ, ਕਈ ਹੋਰ ਉਹਨਾਂ ਨੂੰ ਮਾਰ ਦਿੰਦਾ। ਅੱਜ ਆਪਾਂ ਦੇਖਦੇ, ਭਾਵੇਂ ਰਾਜਨੀਤਿਕ ਜਗਤ ਹੈ, ਸਮਾਜ ਹੈ, ਧਰਮ ਹੈ, ਉਹ ਲੋਕ ਜਿਨ੍ਹਾਂ ਕੋਲ ਉਹ ਮਤ ਨਹੀਂ, ਜਦੋਂ ਰੁਤਬਿਆਂ 'ਤੇ ਬੈਠਦੇ ਨੇ ਤਾਂ ਫਿਰ ਐਕਸੀਡੈਂਟ ਵਾਪਰਦੇ ਨੇ, ਸਮਾਜ ਵੀ ਅਤੇ ਆਪ ਦੁਖੀ ਹੁੰਦੇ ਨੇ। ਗੁਰਬਾਣੀ ਨੇ ਗੱਲ ਮਤ ਦੀ ਕੀਤੀ ਹੈ ਕਿ ਜੇਕਰ ਮਨੁੱਖ ਗੁਰੂ ਦੀ ਮਤ ਲੈ ਕੇ ਚੱਲੇ। ਰੋਜ਼ ਆਪਾਂ ਗੁਰੂ ਚਰਨਾਂ 'ਚ ਅਰਦਾਸ ਕਰਦੇ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਅਤੇ ਮਤ ਦਾ ਰਾਖਾ ਆਪ ਵਾਹਿਗੁਰੂ ਜੀ।
ਸਾਡਾ ਜਿਹੜਾ ਮਨ ਨੀਵਾਂ ਰਹੇ, ਨਿਰਮਾਣ ਰਹੇ, ਹੰਕਾਰ ਤੋਂ ਰਹਿਤ ਰਹੇ ਤੇ ਸਾਡੀ ਮਤ ਜਿਹੜੀ ਇਹ ਉੱਚੀ ਉੱਠੇ। ਸਿਆਮ ਭਗਵਤ ਗੀਤਾ 'ਚ ਇੱਕ ਬਚਨ ਹੈ ਕਿ ਸਾਨੂੰ ਆਪਣਾ ਜਿਹੜਾ ਮਨ ਹੈ ਨਾ ਉਹ ਮਤ ਦੇ ਅਧੀਨ ਰੱਖਣਾ ਚਾਹੀਦਾ ਤੇ ਮਤ ਗੁਰੂ ਪਾਸੋਂ ਲੈਣੀ ਚਾਹੀਦੀ ਹੈ। ਜਦੋਂ ਅਸੀਂ ਮਤ ਨੂੰ ਮਨ ਦੇ ਅਧੀਨ ਕਰ ਦੇਵਾਂਗੇ ਇਹ ਮਨ ਮਤ ਬਣ ਜਾਏਗੀ। ਜਦੋਂ ਮਨ ਆਸੇ ਪਾਸੇ ਚੱਲੇਗਾ ਉਹ ਮਨ ਜਿਹੜਾ ਦੁਰਮਤ ਦਾ ਧਾਰਨੀ ਬਣ ਜਾਏਗਾ, ਉਹ ਮਨ ਭਟਕਣਾ ਦਾ ਕਾਰਨ ਬਣ ਜਾਏਗਾ। ਸਾਡੀ ਜ਼ਿੰਦਗੀ 'ਚ ਭਟਕਣਾ ਇਸ ਲਈ ਨਹੀਂ ਹੈ ਕਿ ਸਾਡੇ ਕੋਲ ਕੁਝ ਨਹੀਂ ਹੈ, ਸਾਨੂੰ ਤੇ ਵਾਹਿਗੁਰੂ ਜੀ ਨੇ ਧਰਤੀ ਦੇ ਰਾਜੇ ਬਣਾ ਕੇ ਭੇਜਿਆ, ਫਿਰ ਅਸੀਂ ਕਿਉਂ ਭਟਕਦੇ ਹਾਂ, ਖੁਆਰੀ ਦਾ ਕਾਰਨ ਕੀ ਹੈ? ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਹੈ, ਕਹਿਣਗੇ ਪਵਨ ਗਮਨ ਜੈਸੇ ਗੁੱਡੀਆ ਉੱਡਤ ਰਹਿ, ਪਵਨ ਰਹਿਤ ਗੁੱਡੀ ਉੱਡ ਨ ਸਕਤ ਹੈ। ਬੱਚੇ ਪਤੰਗ ਉਡਾਉਂਦੇ ਨੇ, ਗੁੱਡੀ ਉਡਾਉਂਦੇ ਨੇ, ਜਿੰਨਾ ਚਿਰ ਹਵਾ ਚੱਲਦੀ ਹੈ ਨਾ ਪਤੰਗ ਉਨਾ ਚਿਰ ਹੀ ਉੱਡਦੀ ਹੈ, ਜਦੋਂ ਹਵਾ ਰੁਕ ਜਾਏ ਪਤੰਗ ਜਿਹੜੀ ਹੈ ਉੱਡ ਨਹੀਂ ਸਕਦੀ। ਭਾਈ ਸਾਹਿਬ ਜੀ ਨੇ ਇੱਕ ਹੋਰ ਉਦਾਹਰਣ ਦਿੱਤੀ, ਕਹਿਣ ਲੱਗੇ ਕਿ ਰੱਸੀ ਕੀ ਮਰੋੜ ਜੈਸੇ ਲਟੂਆ ਫਿਰਤ ਰਹਿ, ਤਾਊ ਹਾਉ ਮਿੱਟ ਗਿਰ ਪਰੇ ਹੈ ਥਵਕਤ ਕਹਿ। ਬੱਚਿਆਂ ਦੀ ਖੇਡ ਹੁੰਦੀ ਇੱਕ ਲਾਟੂ, ਉਹਨੂੰ ਰੱਸੀ ਨਾਲ ਬੰਨਿਆ ਹੁੰਦਾ, ਰੱਸੀ ਨੂੰ ਆਪਾਂ ਵੱਟ ਚਾੜੀਦਾ, ਮਰੋੜ ਦੇਈਦਾ, ਉਹ ਵੱਟ ਦੇ ਨਾਲ ਲਾਟੂ ਘੁੰਮਦਾ, ਪਰ ਉਹਨਾਂ ਚਿਰ ਘੁੰਮਦਾ ਜਿੰਨਾ ਚਿਰ ਵੱਟ ਦਾ ਅਸਰ ਹੈ, ਜਦੋਂ ਉਹ ਵੱਟ ਦਾ ਅਸਰ ਲੱਥ ਜਾਏ ਉਦੋਂ ਘੁੰਮਦਾ ਨਹੀਂ ਹੈ। ਇੱਕ ਹੋਰ ਉਦਾਹਰਣ ਦਿੱਤੀ, ਕੰਚਨ ਅਸ਼ੁੱਧ ਜਿਉਂ ਕੁਠਾਰੀ ਠਹਿਰਾਤ ਨਾ ਹੈ, ਸ਼ੁੱਧ ਪੈ ਨਿਚਰ ਸ਼ਬ ਕੈ ਸ਼ਕਤ ਹੈ। ਸੋਨੇ ਵਿੱਚ ਕਹਿੰਦੇ ਖੋਟ ਹੋਏ ਤੇ ਕੁਠਾਲੀ ਵਿੱਚ ਉਨਾ ਚਿਰ ਹਿਲਦਾ ਹੈ, ਇੱਧਰ ਉੱਧਰ ਜਦੋਂ ਸ਼ੁੱਧ ਹੋ ਜਾਏ ਫਿਰ ਉਹ ਹਿਲਦਾ ਵੀ ਨਹੀਂ ਤੇ ਉਹਦੀ ਬੜੀ ਸੁਭਾ ਬਣ ਜਾਂਦੀ ਹੈ। ਮਾਨਯੋਗ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਬਿਲਕੁਲ ਇਸ ਤਰ੍ਹਾਂ, ਦੁਰਮਤ ਦੁਬਦਾ ਭਰਮਤ ਹੈ ਚਤਰ ਕੁੰਟ ਗੁਰਮਤ ਏਕ ਟੇਕ ਮੌਨ ਨਾ ਭਗਤ ਹੈ। ਜਿੰਨਾ ਚਿਰ ਸਾਡੇ ਅੰਦਰ ਦੁਰਮਤ ਹੈ ਉਨਾ ਚਿਰ ਦੁਬਦਾ ਬਣੀ ਰਹੇਗੀ, ਮਨ ਭਟਕਦਾ ਰਹੇਗਾ, ਪਰ ਜਦੋਂ ਗੁਰਮਤ ਆ ਜਾਏਗੀ ਉਦੋਂ ਅੰਦਰ ਮਨ ਟਿਕ ਜਾਏਗਾ। ਮਨ ਦੀ ਭਟਕਣਾ ਦਾ ਕਾਰਨ ਹੈ ਮਨ ਮਤ ਦੁਰਮਤ, ਤੇ ਗੁਰਬਾਣੀ ਚ ਸਤਿਗੁਰ ਜੀ ਨੇ ਕਿਹਾ ਗੁਰਕੀ ਮਤ ਤੂੰ ਲੈ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਬੰਦੇ ਆ ਤੂੰ ਗੁਰੂ ਦੀ ਮਤ ਲੈ ਜ਼ਿੰਦਗੀ ਅੰਦਰ ਸੁੱਖ ਮੰਨਣੇ ਤੇ। ਅਸੀਂ ਗੁਰੂ ਕੋਲ ਆਉਂਦੇ ਹਾਂ, ਦੁਨਿਆਵੀ ਅਰਦਾਸਾਂ ਕਰਦੇ ਮੁਬਾਰਕ ਹੈ, ਗੁਰੂ ਕੋਲ ਹੀ ਕਰਨੀਆਂ ਨੇ, ਪਰ ਕਾਸ਼ ਆਪਾਂ ਗੁਰੂ ਦੀ ਮਤ ਲੈ ਲਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹਰ ਚੀਜ਼ ਆਪਾਂ ਮੰਗਦੇ ਹਾਂ, ਲੇਕਿਨ ਗੁਰੂ ਦੀ ਮਤ ਕੋ ਭਗਣ ਵਾਲਾ ਮੰਗਦਾ। ਆਪਾਂ ਦੇਖੀਏ ਬੰਦਾ ਕਿਤੇ ਬਿਮਾਰ ਹੋਏ ਨਾ, ਉਹ ਬਿਮਾਰ ਬੰਦਾ ਕਹਿੰਦਾ ਕਿ ਕਿਤੇ ਉਹਨੂੰ ਖੂਨ ਦੀ ਲੋੜ ਹੈ, ਕਿਸੇ ਵੀ ਮਨੁੱਖ ਦਾ ਮਿਲ ਜਾਏ ਉਹ ਖੂਨ ਲੈਣ ਲਈ ਤਿਆਰ ਹੈ। ਖੂਨ ਲੈਣ ਲੱਗਿਆ ਨਹੀਂ ਦੇਖਿਆ ਜਾਂਦਾ ਗਰੀਬ ਹੈ, ਇਹ ਅਮੀਰ ਹੈ, ਇਹ ਪੜ੍ਹੇ ਹੈ, ਇਹ ਅਨਪੜ੍ਹੇ ਹੈ, ਹਿੰਦੂ ਹੈ, ਮੁਸਲਮਾਨ ਹੈ, ਉਦੋਂ ਕੋਈ ਵਿਚਾਰ ਨਹੀਂ ਕੀਤੀ ਜਾਂਦੀ। ਮਨੁੱਖ ਦੀਆਂ ਅੱਖਾਂ ਖਰਾਬ ਹੋ ਜਾਣ, ਡਾਕਟਰ ਸਾਹਿਬ ਕੋਈ ਡੋਨੇਟ ਕਰ ਦੇਵੇ, ਅੱਖਾਂ ਕਿਸੇ ਦੀਆਂ ਨੇ ਪਤਾ ਕੋਈ ਨਹੀਂ, ਉਹ ਮਿਲਣੀਆਂ ਚਾਹੀਦੀਆਂ ਨੇ। ਮੁੱਖ ਦੀਆਂ ਕਿਡਨੀਆਂ ਖਰਾਬ ਹੋ ਜਾਣ, ਫਿਰ ਤਾਂ ਕਹਿੰਦੇ ਡਾਕਟਰ ਸਾਹਿਬ ਭਾਵੇਂ ਕਿਸੇ ਗਰੀਬ ਦੀ ਧੋਖੇ ਨਾਲ ਹੀ ਕੱਢ ਦਿਓ, ਕੋਈ ਗੱਲ ਨਹੀਂ। ਡਾਕਟਰ ਵੀ ਇਹੋ ਜਿਹੇ ਨੇ ਜੇ ਲਾਲਚਾਂ ਨਾਲ ਕੱਢ ਕੇ ਗਰੀਬਾਂ ਦੀਆਂ ਕਿਡਨੀਆਂ ਦੂਜਿਆਂ 'ਚ ਪਾ ਦਿੰਦੇ ਨੇ, ਪਰ ਇਹ ਨਹੀਂ ਦੇਖਿਆ ਜਾਂਦਾ ਕਿ ਕਿਡਨੀ ਕਿਸ ਦੀ ਹੈ, ਆਪਣੇ ਦੀ, ਬਗਾਨੇ ਦੀ, ਚੰਗੇ ਦੀ, ਮਾੜੇ ਦੀ। ਮਨੁੱਖ ਹਰ ਕਿਸੇ ਪਾਸੋਂ ਇਹ ਅੰਗ ਲੈਣ ਲਈ, ਖੂਨ ਲੈਣ ਲਈ ਤਿਆਰ ਹੈ, ਪਰ ਗੁਰਬਾਣੀ ਕਹਿੰਦੀ ਬੰਦਿਆ ਤੇਰੀ ਮਤ ਖਰਾਬ ਹੈ, ਮਤ ਲੈ ਲੈ, ਪਰ ਬੰਦਾ ਕਹਿੰਦਾ ਮਤ ਮੈਂ ਆਪਣੀ ਵਰਤਣੀ ਹੈ, ਮੈਨੂੰ ਦੁਨੀਆਂ ਦੇ ਪਦਾਰਥ ਦੇ ਦਿਓ ਸਤਿਗੁਰੂ ਜੀ, ਮਤ ਮੈਂ ਆਪਣੀ ਵਰਤਣੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਕੀ, ਬੰਦਿਆ ਤੈਨੂੰ ਦੁਨੀਆਂ ਦੇ ਸਾਰੇ ਸੁੱਖ ਮਿਲ ਜਾਣਗੇ, ਪਰ ਤੂੰ ਇੱਕ ਵਾਰੀ ਮਤ ਲੈ ਲੈ। ਗੁਰੂ ਅਰਜਨ ਦੇਵ ਜੀ ਦੇ ਕਿੰਨੇ ਪਿਆਰੇ ਬਚਨ ਨੇ ਕਿ ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਓ ਜੀਓ, ਇਉਂ ਪਾਵੇ ਹਰ ਦਰਸਾਵੜਾ ਨਾ ਲੱਗੇ ਤੱਤੀ ਵਾਹ ਜੀਓ। ਬੰਦਾ ਕਹਿੰਦਾ ਰੱਬ ਦੇ ਦੀਦਾਰ ਕਰਨੇ ਮੈਂ ਦਾਨ ਕਰ ਦੇਵਾਂਗਾ, ਮੈਂ ਤੀਰਥਾਂ ਤੇ ਨਾ ਲਵਾਂਗਾ, ਮੈਂ ਹੋਰ ਪਾਠ ਆਦਿਕ ਵੀ ਕਰ ਲਵਾਂਗਾ, ਪਰ ਸਤਿਗੁਰੂ ਜੀ ਕਹਿੰਦੇ ਸਭ ਕੁਝ ਕਰ ਪਰ ਮਤ ਧਾਰਨ ਕਰ, ਜੇ ਮਤ ਨਹੀਂ ਧਾਰਨ ਕਰੇਗਾ ਗੱਲ ਕੋਈ ਨਹੀਂ ਬਣਨੀ। ਗੁਰੂ ਅਰਜਨ ਦੇਵ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਪਾਠ ਪੜਿਓ ਅਰਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹਿੰਗ ਬੁੱਧ ਵਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਇਹਨਾਂ ਵਿਧੀਆਂ ਦੇ ਨਾਲ ਤੂੰ ਰੱਬ ਨੂੰ ਨਹੀਂ ਮਿਲ ਸਕਦਾ। ਕਹਿਣ ਲੱਗੇ ਇੱਕੋ ਇੱਕ ਸਾਧਨ ਹੈ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਵੇਕਾ, ਗੁਰੂ ਕੋਲ ਆ ਕੇ, ਪ੍ਰਭੂ ਕੋਲ ਆ ਕੇ ਅਰਦਾਸ ਕਰਕੇ ਮੈਨੂੰ ਵਿਵੇਕ ਵਾਲੀ ਮਤ ਬਖਸ਼ਿਸ਼ ਕਰੋ। ਆਪਾਂ ਗੁਰੂ ਕੋਲ ਆਉਂਦੇ ਹਾਂ ਮਤ ਪ੍ਰਾਪਤ ਕਰਨ ਦੇ ਲਈ, ਸੋਝੀ ਪ੍ਰਾਪਤ ਕਰਨ ਦੇ ਲਈ। ਜਦੋਂ ਗੁਰੂ ਪਾਸੋਂ ਸਾਨੂੰ ਸੋਝੀ ਮਿਲ ਜਾਏ, ਮਤ ਮਿਲ ਜਾਏ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਪੜ੍ਹਦੇ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰਖੀ ਸਿੱਖ ਸੁਣੀ, ਜੇ ਇੱਕ ਗੁਰੂ ਦੀ ਸਿੱਖਿਆ ਸਾਡੇ ਅੰਦਰ ਵਸ ਜਾਏ ਤੇ ਸਾਡੇ ਅੰਦਰੋਂ ਹੀਰੇ ਰਤਨ ਜਵਾਹਰ ਮਾਣਕ ਪ੍ਰਗਟ ਹੋ ਜਾਂਦੇ ਨੇ। ਅੱਜ ਦੇ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਇਹ ਸੋਝੀ ਦਿੱਤੀ ਕਿ ਆਪਾਂ ਗੁਰੂ ਕੋਲ ਆ ਕੇ ਅਰਦਾਸ ਕਰੀਏ, ਸਤਿਗੁਰੂ ਜੀ ਮੈਨੂੰ ਉਹ ਮਤ ਦਿਓ ਜਿਹਦੇ ਰਾਹੀਂ ਮੈਂ ਤੁਹਾਡਾ ਸਿਮਰਨ ਕਰ ਸਕਾਂ, ਉਹ ਮਤ ਨਾ ਦਿਓ ਜਿਹਦੇ ਨੇ ਮੈਂ ਦੁਨੀਆ ਮਗਰ ਭਟਕਦਾ ਰਵਾਂ, ਹੰਕਾਰ ਵਿੱਚ ਵਿਚਰਦਾ ਰਵਾਂ, ਕਿਉਂਕਿ ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ ਫਿੱਕਾ ਸਾਧ। ਬਾਬਾ ਹੋਰ ਮਤ ਹੋਰ ਹੋਰ, ਜੇ ਸੋ ਵੇਰ ਕਮਾਈ ਹੈ, ਕੂੜਾ ਕੂੜੀ ਕੂੜਾ ਜ਼ੋਰ। ਜਿਹੜਾ ਆਪਾਂ ਗੁਰੂ ਦੀ ਮਤ ਨੂੰ ਛੱਡ ਕੇ ਹੋਰ ਬੰਨੇ ਲੱਗਦੇ ਹਾਂ, ਦੁਨਿਆਵੀ ਬੰਨੇ ਲੱਗਦੇ ਹਾਂ, ਉਹ ਮਤ ਸਾਨੂੰ ਹੋਰ ਕੂੜ ਵਾਲੇ ਬੰਨੇ ਲਈ ਚਲੀ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਸਾਨੂੰ ਗੁਰੂ ਕੋਲ ਆ ਕੇ ਪਰਮਾਤਮਾ ਪਾਸ ਅਰਦਾਸ ਬੇਨਤੀ ਕਰਨ ਦੇ ਲਈ ਇਹ ਸੋਝੀ ਦੇ ਰਹੇ ਨੇ ਕਿ ਆਪਾਂ ਪਰਮਾਤਮਾ ਕੋਲੋਂ ਜਦੋਂ ਮੰਗਣਾ ਨਾ, ਉਦੋਂ ਮਤ ਮੰਗੀਏ, ਸੋਝੀ ਮੰਗੀਏ। ਆਪਾਂ ਦੇਖਦੇ ਬੰਦੇ ਦੀ ਮਤ ਵਿਗੜ ਜਾਂਦੀ ਹੈ, ਸਾਰੇ ਦੁੱਖ ਆ ਜਾਂਦੇ ਨੇ। ਬੰਦੇ ਕੋਲ ਧਨ ਹੋਏ, ਰੁਤਬਾ ਹੋਏ, ਸਭ ਕੁਝ ਹੋਏ, ਪਰ ਉਹਦੇ ਕੋਲ ਅਕਲ ਨਾ ਹੋਏ, ਮਤ ਨਾ ਹੋਏ, ਤੇ ਸਭ ਕੁਝ ਬਰਬਾਦ ਹੋ ਸਕਦਾ। ਪਰ ਮਨੁੱਖ ਦੇ ਕੋਲ ਭਾਵੇਂ ਕੁਝ ਵੀ ਨਾ ਹੋਏ, ਉਹਦੇ ਕੋਲ ਕੇਵਲ ਅਕਲ ਹੋਏ, ਮਤ ਹੋਏ, ਗੁਰੂ ਦੀ ਦਿੱਤੀ ਹੋਈ ਉੱਤਮ ਮਤ, ਤੇ ਉਹ ਬੰਦਾ ਜਿੱਥੇ ਰਹਿੰਦਾ ਉੱਥੇ ਸੁਖੀ ਹੋ ਜਾਂਦਾ। ਉਸ ਮਤ ਕਰਕੇ ਅਸੀਂ ਕਿੰਨੇ ਮਹਾਨ ਬਣ ਸਕਦੇ ਹਾਂ। ਆਓ ਆਪਾਂ ਗੁਰੂ ਕੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਮਨ ਬਿਰਤੀਆਂ ਗੁਰੂ ਨਾਲ ਜੋੜਦੇ ਹਾਂ, ਗੁਰੂ ਚਰਣਾਂ ਨਾਲ ਜੋੜਦੇ ਹਾਂ, ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਪਾਣੀ ਪੱਖਾ ਪੀਸੋ ਸੰਤ ਆਗਾ, ਗੁਣ ਗੋਬਿੰਦ ਜਸ ਗਾਈ।
ਧਨਾਸਰੀ ਰਾਗ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 673 ਤੇ ਸੁਭਾਈਮਾਨ ਹੈ। ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁੱਤਿਆਈ। ਹੇ ਵਾਹਿਗੁਰੂ ਜੀਓ, ਮੇਰੇ 'ਤੇ ਦਇਆ ਦ੍ਰਿਸ਼ਟੀ ਕਰੋ, ਇਹੋ ਜਿਹੀ ਮਤ ਦਿਓ ਕਿ ਸਦਾ ਮੈਂ ਤੁਹਾਡਾ ਸਿਮਰਨ ਕਰਾਂ। ਇਹ ਮਤ ਮਿਲੂਗੀ ਕਿੱਥੋਂ? ਦੇਖੋ, ਮਤ ਹੈ ਜਿਹਦੇ ਕਰਕੇ ਅਸੀਂ ਹੰਕਾਰ ਕਰਦੇ ਹਾਂ, ਮਤ ਹੈ ਜਿਹਦੇ ਕਰਕੇ ਆਪਾਂ ਲੋਕਾਂ ਦੇ ਜ਼ੁਲਮ ਕਰਦੇ ਹਾਂ, ਉਹ ਮਤ ਹੈ ਜਿਹਦੇ ਕਰਕੇ ਅਸੀਂ ਲੋਕਾਂ ਦੀ ਵਿਰੋਧਤਾ ਕਰਦੇ ਹਾਂ। ਪਰ ਸਾਹਿਬ ਜੀ ਕਹਿੰਦੇ ਮੈਨੂੰ ਇਹੋ ਜਿਹੀ ਮਤ ਦਿਓ, ਪਾਣੀ ਪੱਖਾ ਪੀਸੋ ਸੰਤ ਆ ਗਏ। ਹੇ ਵਾਹਿਗੁਰੂ ਜੀਓ, ਮੈਂ ਜੋ ਤੁਹਾਡੇ ਸੰਤ ਜਨ ਨੇ ਨਾਮ ਜਪਣ ਵਾਲੇ, ਤੁਹਾਡੇ ਵਿੱਚ ਲਿਵਲੀਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰ ਹੈ, ਹਰ ਨਾਮਾ ਮਨ ਮੰਤ ਤਨਸੇ ਸੇਈ ਨਾਨਕਾ ਪੂਰਨ ਸੋਈ ਸੰਤ, ਅਜਿਹੇ ਸੰਤਾਂ ਦੇ ਕੋਲ ਆ ਕੇ ਪਾਣੀ ਢੋਣ ਦੀ ਸੇਵਾ ਕਰਾਂ, ਉਹਨਾਂ ਨੂੰ ਮੈਂ ਪੱਖਾ ਚੱਲਾਂ, ਔਰ ਇੱਥੇ ਵਸਣੀ ਹੈ, ਔਰ ਉਹਨਾਂ ਦੇ ਕੋਲ ਆ ਕੇ ਮੈਂ ਉਹਨਾਂ ਦੇ ਭੋਜਨ ਦੇ ਲਈ, ਉਹਨਾਂ ਦੇ ਪ੍ਰਸ਼ਾਦੇ ਦੇ ਲਈ ਆਟਾ ਵੀ ਪੀ ਕੇ ਦੇਵਾਂ, ਔਰ ਉਹਨਾਂ ਕੋਲ ਬੈਠ ਕੇ ਗੁਣ ਗੋਬਿੰਦ ਜਸ ਗਾਈ, ਮੈਂ ਗੋਬਿੰਦ ਦੇ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਾਂ। ਸਤ ਸੰਗਤ ਵਿੱਚ ਆਉਣ ਦਾ ਅਰਥ ਇਹ ਹੈ ਕਿ ਇੱਥੇ ਆਪਾਂ ਪਰਮਾਤਮਾ ਦੀ ਕੀਰਤੀ ਕਰੀਏ। ਵਾਹਿਗੁਰੂ ਜੀ ਨੇ ਜੇ ਪਰਮਾਤਮਾ ਦੇ ਪਿਆਰ 'ਚ ਜੁੜ ਗਏ ਤਾਂ ਸਭ ਕੁਝ ਆ ਜਾਏਗਾ। ਇੱਕ ਪਰਮਾਤਮਾ ਨਾਲ ਉਹ ਟੁੱਟ ਗਏ, ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਇੱਕ ਵਾਹਿਗੁਰੂ ਜੀ ਦੇ ਨਾਲ ਜੁੜ ਜਾਈਏ, ਜਦੋਂ ਆਪਾਂ ਇੱਕ ਵਾਹਿਗੁਰੂ ਜੀ ਦੇ ਰੰਗ ਵਿੱਚ ਜੁੜ ਜਾਵਾਂਗੇ ਤਾਂ ਸਭ ਕੁਝ ਆ ਜਾਏਗਾ। ਪਰ ਜੇ ਪਰਮਾਤਮਾ ਨਾ ਹੋਇਆ ਤਾਂ ਸਭ ਕੁਝ ਹੁੰਦੀਆਂ ਵੀ ਸੁੱਖ ਨਹੀਂ ਮਿਲੇਗਾ। ਸਾਹਿਬ ਜੀ ਕਹਿੰਦੇ ਕਿ ਮੈਂ ਉੱਥੇ ਬੈਠ ਕੇ ਵਾਹਿਗੁਰੂ ਜੀ ਉਹ ਤੁਹਾਡੇ ਗੁਣ ਗਾਇਨ ਕਰਾਂ, ਤੁਹਾਡੀ ਕੀਰਤੀ ਕਰਾਂ, ਤੁਹਾਡੀ ਸਿਫਤ ਸਲਾਹ ਕਰਾਂ।
ਸਾਸ ਸਾਸ ਮਨ ਨਾਮ ਸਮਾਰਾ, ਇਹੋ ਬਿਸਰਾਮ ਨਿੱਧ ਪਾਈ।
ਮੇਰੇ ਤੇ ਇਹ ਦਿਆ ਦ੍ਰਿਸ਼ਟੀ ਕਰੋ ਕਿ ਸਤਿਪੁਰਖਾਂ ਕੋਲ ਸਤ ਸੰਗਤ ਵਿੱਚ ਆ ਕੇ ਜਿੱਥੇ ਮੈਂ ਸੇਵਾ ਕਰਾਂ, ਉੱਥੇ ਸਵਾਸ ਵਸ ਤੁਹਾਡਾ ਮੈਂ ਸਿਮਰਨ ਕਰਾਂ। ਸੇਵਾ ਤੇ ਸਿਮਰਨ ਦੋ ਮਹਾਨ ਦਾਤਾਂ ਨੇ ਸਾਨੂੰ ਸਤਿਗੁਰੂ ਜੀ ਨੇ ਦਿੱਤੀਆਂ। ਸੇਵਾ ਵੀ ਤਾਂ ਮਹਾਨ ਹੈ ਜੇ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਵੀ ਆਪਾਂ ਤਾਂ ਹੀ ਮਹਾਨ ਗਿਣੇ ਜਾਵਾਂਗੇ ਜੇ ਸੇਵਾ ਕਰਦੇ ਹਾਂ। ਕਿਸੇ ਮਨੁੱਖ ਨੂੰ ਦੇਖਣਾ ਹੋਏ ਕਿ ਉਹ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਤਾਂ ਦੇਖੀਓ ਸੇਵਾ ਕਿੰਨੀ ਕੁ ਕਰਦਾ। ਜੇ ਸੇਵਾ ਨਹੀਂ ਹੈ ਤੇ ਸਿਮਰਨ ਕਰਦਿਆਂ ਕਰਦਿਆਂ ਵੀ ਬੰਦਾ ਅੰਦਰੋਂ ਅਹੰਕਾਰ ਨਾਲ ਭਰ ਜਾਂਦਾ ਹੈ। ਇਸ ਕਰਕੇ ਸੇਵਾ ਤੇ ਸਿਮਰਨ ਦੀਆਂ ਦੋ ਦਾਤਾਂ ਮੰਗੀਆਂ ਕਿ ਸਤਿਪੁਰਖਾਂ ਕੋਲ ਜਾ ਕੇ ਮੈਂ ਸੇਵਾ ਕਰਾਂ, ਪੱਖਾ ਚੱਲਾਂ, ਪਾਣੀ ਢੋਵਾਂ, ਆਟਾ ਪੀ ਕੇ ਉਹਨਾਂ ਦੇ ਲਈ ਪ੍ਰਸ਼ਾਦਾ ਤਿਆਰ ਕਰਾਂ, ਉੱਥੇ ਬੈਠ ਕੇ ਸਵਾਸ ਵਾਹਿਗੁਰੂ ਜੀਓ ਮੈਂ ਤੁਹਾਡਾ ਸਿਮਰਨ ਕਰਾਂ ਤੇ ਸਦਾ ਹੀ ਤੁਹਾਨੂੰ ਮੈਂ ਚੇਤੇ ਰੱਖਾਂ, ਇਹ ਵਿਸਰਾਮ ਨਿੱਧ ਪਾਈ। ਇਸ ਤਰੀਕੇ ਦੇ ਨਾਲ ਮੇਰੇ ਅੰਦਰ ਇਹ ਜਿਹੜਾ ਵਿਸਰਾਮ ਦਾ ਅਰਥ ਹੁੰਦਾ ਹੈ, ਟਿਕਾ ਵਾਲੀ ਮਤ ਆ ਜਾਏ। ਨਿੱਧ ਕਹਿੰਦੇ ਖਜ਼ਾਨਾ, ਇਹ ਸਦਾ ਕਾਇਮ ਰਹਿਣ ਵਾਲਾ ਖਜ਼ਾਨਾ ਮੈਨੂੰ ਮਿਲ ਜਾਏ। ਸਾਡੇ ਅੰਦਰ ਜਦੋਂ ਅਸਥਿਰ ਮਤ ਆ ਜਾਂਦੀ, ਸਤਿਗੁਰੂ ਜੀ ਨੇ ਇੱਕ ਗੱਲ ਕਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਮੰਨ ਰਹੇ ਕੌਣ ਕੋ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਕਹਿਣਗੇ ਬਹੁਤ ਜਨਮ ਭਰਮ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ। ਬੰਦਿਆ ਕਈ ਜਨਮਾਂ ਚ ਭਟਕਦਾ ਰਿਹਾ ਪਰ ਤੈਨੂੰ ਅਸਥਿਰ ਮਤ ਨਹੀਂ ਮਿਲੀ, ਟਿਕਾ ਵਾਲੀ ਮਤ ਨਹੀਂ ਮਿਲੀ, ਤੇਰੀ ਮਤ ਭਟਕਦੀ ਰਹਿੰਦੀ ਹੈ। ਸਤਪੁਰਖਾਂ ਕੋਲ ਆਵਾਂ ਮੈਂ ਸੇਵਾ ਕਰਾਂ, ਇੱਥੇ ਆ ਕੇ ਮੈਨੂੰ ਅਸਥਿਰ ਮਤ ਮਿਲ ਜੇ, ਇਹੀ ਮੇਰਾ ਸਭ ਤੋਂ ਵੱਡਾ ਖਜ਼ਾਨਾ। ਮੇਰੇ ਅੰਦਰ ਜਦੋਂ ਵਾਹਿਗੁਰੂ ਜੀ ਦੇ ਗੁਣ ਗਾਉਣ ਵਾਲਾ ਇਹ ਅਵਸਥਾ ਬਣ ਜਾਏਗੀ, ਇਹੀ ਮੇਰਾ ਸਭ ਤੋਂ ਵੱਡਾ ਖਜ਼ਾਨਾ ਹੈ ਜੀ।
ਤੁਮ ਕਰੋ ਦਇਆ ਮੇਰੇ ਸਾਈ,
ਮੇਰੇ ਮਾਲਕ ਵਾਹਿਗੁਰੂ ਜੀ ਓ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਬਖਸ਼ਿਸ਼ ਕਰੋ ਜੀ।
ਐਸੀ ਮਤ ਦੀਜਾ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ।
ਮੇਰੇ ਠਾਕੁਰ ਮਾਲਕ ਵਾਹਿਗੁਰੂ ਜੀ ਓ ਤੁਸੀਂ ਮੈਨੂੰ ਇਹੋ ਜਿਹੀ ਮਤ ਦਿਓ, ਕਿਉਂਕਿ ਮਤ ਜਿਹੜੀ ਹੈ ਉਹ ਆਪਣੀ ਯਤਨ ਨਾਲ ਨਹੀਂ ਮਿਲਣੀ। ਗੁਰੂ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਸੁਖਮਨੀ ਸਾਹਿਬ ਚ ਆਪਾਂ ਪੜ੍ਹਦੇ ਹਾਂ ਕਿ ਜਿਸ ਭਾਵੇ ਤਿਸ ਆਪਨ ਨਾਏ ਲਾਵੇ। ਇੱਕ ਥਾਂ ਤੇ ਸਤਿਗੁਰੂ ਜੀ ਨੇ ਕਿਹਾ ਪ੍ਰਭੂ ਦਇਆ ਤੇ ਮਤ ਉੱਤਮ ਹੋਏ, ਵਾਹਿਗੁਰੂ ਜੀ ਦੀ ਕਿਰਪਾ ਸਦਕਾ ਉੱਤਮ ਮਤ ਹੁੰਦੀ ਹੈ। ਦੇਖੋ ਜਿਵੇਂ ਵਿਚਰਦੇ ਹਾਂ ਮਿੱਟੀ ਘੱਟਾ ਪੈਂਦਾ ਹੈ, ਸਾਡੇ ਕੱਪੜਿਆਂ ਦਾ ਰੰਗ ਬਦਲ ਜਾਂਦਾ ਹੈ, ਪਰ ਜਦੋਂ ਆਪਾਂ ਸਫਾਈ ਕਰਦੇ ਹਾਂ ਉਹ ਕੱਪੜੇ ਉਜਲ ਹੋ ਜਾਂਦੇ ਨੇ। ਬਿਲਕੁਲ ਜਦੋਂ ਆਪਾਂ ਸਤਸੰਗਤ ਵਿੱਚ ਬੈਠਦੇ ਹਾਂ ਸਾਡੇ ਅੰਦਰੋਂ ਕੂੜ ਦੀ ਮੈਲ ਲੱਥਦੀ ਹੈ, ਸਾਡੇ ਅੰਦਰੋਂ ਔਗਣ ਮਿਟਦੇ ਨੇ। ਮਤ ਵਾਹਿਗੁਰੂ ਜੀ ਨੇ ਸਾਰਿਆਂ ਨੂੰ ਦਿੱਤੀ ਹੈ, ਲੇਕਿਨ ਉਹਦੇ ਉੱਪਰ ਕੂੜ ਦਾ ਮੋਹ ਮਾਇਆ ਦਾ ਜਾਲਾ ਜੋ ਪੈ ਗਿਆ, ਜਾਂ ਇਵੇਂ ਕਹਿ ਲਓ ਕੂੜਾ ਕਰਕਟ ਪੈ ਗਿਆ, ਉਹਦੇ ਕਰਕੇ ਸਾਡੀ ਅਸਲੀ ਮਤ ਜਿਹੜੀ ਹੈ ਉਹ ਢੱਕੀ ਗਈ ਹੈ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਜੈਸੇ ਤੋਂ ਬਸਨ ਮਿਲ ਅੰਗ ਸੰਗ ਹੋਏ ਹੈ ਮਲੀਨ, ਸਲਲ ਸੌਵਨ ਮਿਲ ਉਜਲ ਹੋਤ ਹੈ। ਕੱਪੜੇ ਪਾਈ ਜਾਓ, ਪਾਈ ਰੱਖੋ, ਆਪਾਂ ਦੇਖਦੇ ਇੱਕ ਦਿਨ ਫਿਰ ਲਓ ਸ਼ਹਿਰ 'ਚ ਤੇ ਕੱਪੜੇ ਐਂ ਮੈਲੇ ਹੋ ਜਾਂਦੇ ਨੇ, ਪਰ ਪਾਣੀ ਨਾਲ ਸਾਬਣ ਨਾਲ ਉਹਨਾਂ ਨੂੰ ਆਪਾਂ ਉਜਲ ਕਰਦੇ ਹਾਂ। ਜੈਸੇ ਤੋਂ ਸਿਵਾ ਸਰੋਵਰ ਕੇ ਸਵਾਲ ਕੇ ਅਸ਼ਾਦਿਓ ਜਲ, ਝੋਲ ਪੀਏ ਨਿਰਮਲ ਦੇਖੀਏ ਅਸ਼ੋਤ ਹੈ। ਸਰੋਵਰ ਦਾ ਪਾਣੀ ਕੱਖ ਕੰਨ ਨਾਲ ਢੱਕਿਆ ਜਾਏ ਤੇ ਉਹਨੂੰ ਫਿਰ ਆਪਾਂ ਕੱਖ ਕੰਨ ਨੂੰ ਹੱਥਾਂ ਨਾਲ ਪਰੇ ਕਰਦੇ ਹਾਂ ਤੇ ਉਹ ਵਿੱਚੋਂ ਨਿਕਲ ਆਉਂਦਾ ਹੈ ਨਾ ਪਾਣੀ। ਕਹਿਣਗੇ ਬਿਲਕੁਲ, ਤੈਸੇ ਮਨ ਮਾਇਆ ਮੋਹ ਮਿਲਤ ਹੋਤ ਹੈ ਮਲੀਨ। ਸਾਡਾ ਮਨ ਮਾਇਆ ਨਾਲ, ਦੁਨੀਆਂ ਨਾਲ, ਇੱਧਰ ਉੱਧਰ ਦੀਆਂ ਵਿਚਾਰਾਂ ਨਾਲ ਜੁੜ ਕੇ ਮੇਲਾ ਹੋ ਗਿਆ, ਪਰ ਗੁਰਮਤ ਗਿਆਨ ਧਿਆਨ ਜਗਮਗ ਜੋਤ ਹੈ। ਜਦੋਂ ਆਪਾਂ ਗੁਰਮਤ ਨਾਲ ਜੁੜਦੇ ਹਾਂ, ਗੁਰਬਾਣੀ ਨਾਲ ਜੁੜਦੇ ਹਾਂ, ਸਤਸੰਗਤ ਵਿੱਚ ਬੈਠਦੇ ਹਾਂ, ਪਰਮਾਤਮਾ ਦੀ ਕੀਰਤੀ ਕਰਦੇ ਹਾਂ, ਰੋਜ਼ ਇੱਕ ਬਚਨ ਪੜ੍ਹਦੇ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੇ ਰੰਗ। ਸਾਡੀ ਮਤ ਤੇ ਪਾਪਾਂ ਨਾਲ ਲਿਬੜੀ ਪਈ ਹੈ, ਐਂ ਅਲੂਦ ਹੋਈ ਪਈ ਹੈ। ਜਿਉਂ ਜਿਉਂ ਵਾਹਿਗੁਰੂ ਜੀ ਦਾ ਸਿਮਰਨ ਕਰਾਂਗੇ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਕਰਦਿਆਂ ਸਾਡੇ ਮਨ ਦੀ ਮੈਲ ਲੱਥ ਜਾਏਗੀ। ਜਿਵੇਂ ਸ਼ੀਸ਼ੇ ਤੇ ਮਿੱਟੀ ਘੱਟਾ ਪਿਆ ਹੈ, ਲਾਈਟ ਬਾਹਰ ਨਹੀਂ ਆਉਂਦੀ, ਸ਼ੀਸ਼ਾ ਨਾ ਲੈਂਪ ਦਾ ਹੁੰਦਾ ਸੀ, ਉਹ ਜਦੋਂ ਜਗਦੇ ਜਗਦੇ ਕਾਲਾ ਹੋ ਜਾਣਾ ਤੇ ਪੂਰਾ ਪ੍ਰਕਾਸ਼ ਬਾਹਰ ਨਹੀਂ ਆਉਂਦਾ, ਪਰ ਜਦੋਂ ਉਹਨੂੰ ਆਪਾਂ ਸਾਫ਼ ਕਰ ਲੈਂਦੇ ਹਾਂ ਸਾਰਾ ਚਾਨਣ ਬਾਹਰ ਆਉਂਦਾ। ਮਤ ਵਾਹਿਗੁਰੂ ਜੀ ਨੇ ਹਰ ਮਨੁੱਖ ਦੇ ਅੰਦਰ ਰੱਖੀ ਹੋਈ ਹੈ, ਪਰ ਸਾਡੇ ਉੱਪਰ ਜਿਹੜਾ ਇਹ ਦੁਨੀਆਦਾਰੀ ਦਾ ਮੋਹ ਮਾਇਆ ਦਾ ਚਿੰਤਾਵਾਂ ਦਾ ਕੂੜਾ ਕਰਕਟ ਪੈ ਗਿਆ, ਸਾਡੀ ਉਹ ਮਤ ਢੱਕੀ ਗਈ ਹੈ। ਜਦੋਂ ਸਤਸੰਗਤ ਵਿੱਚ ਆਉਂਦੇ ਹਾਂ, ਜਦੋਂ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਰੋਜ਼ ਸਿਮਰਨ ਕਰਦੇ ਹਾਂ, ਰੋਜ਼ ਗੁਰਬਾਣੀ ਪੜ੍ਹਦੇ ਹਾਂ, ਉਦੋਂ ਸਾਡੇ ਅੰਦਰ ਮਤ ਪ੍ਰਗਾਸ਼ ਹੁੰਦੀ ਹੈ, ਮਤ ਜਿਹੜੀ ਸਾਡੀ ਉਜਲ ਹੁੰਦੀ ਹੈ। ਇਸ ਕਰਕੇ ਸਾਹਿਬ ਕਹਿੰਦੇ ਵਾਹਿਗੁਰੂ ਜੀ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ ਕਿ ਮੈਨੂੰ ਇਹੋ ਜਿਹੀ ਮਤ ਦਿਓ ਜਿਸ ਮਤ ਦੇ ਰੇ ਮੈਂ ਸਦਾ ਹੀ ਤੁਹਾਡਾ ਸਿਮਰਨ ਕਰਾਂ। ਦੇਖੋ ਇਹ ਮਤ ਹੀ ਹੈ ਨਾ, ਕਿਸੇ ਬੰਦੇ ਦੇ ਕੋਲ ਧਨ ਦੌਲਤ ਹੈ, ਉਹ ਕਹਿੰਦੇ ਧਨ ਮੇਰਾ ਹੈ, ਘਰ ਮੇਰਾ ਹੈ, ਰੁਤਬਾ ਮੇਰਾ ਹੈ, ਉਹ ਧਨ ਦੌਲਤ ਪ੍ਰਾਪਤ ਕਰਕੇ ਲੋਕਾਂ ਦੇ ਜ਼ੁਲਮ ਕਰੀ ਜਾਂਦਾ, ਆਪਾਂ ਕਹਿੰਦੇ ਇਹਦੀ ਮਤ ਹੀ ਮਾਰੀ ਗਈ ਹੈ। ਮਤ ਸੀ ਉਹਦੇ ਕੋਲ ਪਰ ਮਤ ਮਾਰੀ ਗਈ। ਮਰਦੀ ਕਦੋਂ ਮਤ? ਆਪਾਂ ਕੋਈ ਬੂਟਾ ਲਗਾਉਂਦੇ ਹਾਂ, ਬੂਟੇ ਨੂੰ ਪਾਣੀ ਨਾ ਦੀਏ ਤੇ ਬੂਟਾ ਮਰ ਜਾਂਦਾ, ਸੜ ਸੁੱਕ ਜਾਂਦਾ। ਉਸੇ ਬੂਟੇ ਨੂੰ ਪਾਣੀ ਦਿਓ ਤੇ ਬੂਟਾ ਹਰਾ ਭਰਾ ਰਹਿੰਦਾ। ਸਾਡੀ ਮਤ ਮਰਦੀ ਕਦੋਂ ਆ? ਜਦੋਂ ਆਪਾਂ ਵਾਹਿਗੁਰੂ ਜੀ ਦੇ ਨਾਲੋਂ ਟੁੱਟਦੇ, ਗੁਰਮਤ ਗਿਆਨ ਨਾਲੋਂ ਟੁੱਟਦੇ, ਉਦੋਂ ਸਾਡੀ ਮਤ ਮਾਰੀ ਜਾਂਦੀ ਹੈ। ਫਿਰ ਕਹਿੰਦੇ ਧਨ ਮੇਰਾ, ਦੌਲਤ ਮੇਰੀ ਹੈ, ਇਹ ਖਜ਼ਾਨਾ ਮੇਰਾ, ਮੇਰੇ ਕੋਲ ਬੜਾ ਵੱਡਾ ਰੁਤਬਾ, ਮੈਂ ਜੇ ਕਰ ਦੇਵਾਂਗਾ ਉਹ ਕਰ ਦੇਵਾਂਗਾ, ਇਹ ਹੈ ਮਾਰੀ ਮਤ। ਪਰ ਜਦੋਂ ਆਪਾਂ ਸਤਸੰਗਤ ਚ ਆਉਂਦੇ ਹਾਂ, ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ, ਉਦੋਂ ਸਾਡੀ ਮਤ ਉਜਲ ਹੁੰਦੀ ਹੈ, ਉਦੋਂ ਸਾਡੀ ਮਤ ਉੱਚੀ ਹੁੰਦੀ ਹੈ। ਉਹ ਮਤ ਜਿਹੜੀ ਹੈ ਫਿਰ ਕੀ ਸਾਡੇ ਅੰਦਰ ਪੈਦਾ ਕਰਦੀ ਹੈ? ਖਿਆਲ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਸੁੱਖ ਹੀ ਚਾਹੁੰਦੇ ਨਾ ਆਪਾਂ, ਸੁੱਖ ਮਾਨਣ ਦਾ ਕਿੰਨਾ ਵਧੀਆ ਤਰੀਕਾ ਹੈ। ਵਾਹਿਗੁਰੂ ਜੀ ਨੇ ਤੇ ਬੜੀ ਰਹਿਮਤ ਕਰਕੇ ਸਾਨੂੰ ਇਹ ਦਾਤਾਂ ਦਿੱਤੀਆਂ, ਮਨੁੱਖਾ ਜ਼ਿੰਦਗੀ ਦਿੱਤੀ ਹੈ, ਸੋਹਣੇ ਪਰਿਵਾਰ ਦਿੱਤੇ ਨੇ, ਸੋਹਣੇ ਘਰ ਦਿੱਤੇ ਨੇ, ਸੋਹਣੇ ਕਾਰੋਬਾਰ ਦਿੱਤੇ ਨੇ, ਇਹ ਸਭ ਕੁਝ ਤੇ ਵਾਹਿਗੁਰੂ ਦਾ ਦਿੱਤਾ ਹੋਇਆ। ਸਾਡੀ ਕਾਹਦੀ ਸਿਆਣਪ ਹੈ ਜੀ ਇਹਦੇ 'ਚ? ਦੇਖੋ ਨਾ, ਸਰੀਰ ਰੱਬ ਦਾ ਦਿੱਤਾ, ਇਹਦੇ ਵਿੱਚ ਅਸੀਂ ਕਿਹੜਾ ਜ਼ੋਰ ਲਗਾਇਆ ਤੇ ਸਾਡਾ ਸਰੀਰ ਬਣ ਗਿਆ? ਪਰ ਹੰਕਾਰ ਅਸੀਂ ਕਰ ਰਹੇ ਹਾਂ ਜੀ, ਮੈਂ ਬੜਾ ਤਗੜਾ ਹਾਂ। ਇਹ ਤਾਕਤ ਵਾਹਿਗੁਰੂ ਜੀ ਦੀ ਦਿੱਤੀ, ਹੰਕਾਰ ਅਸੀਂ ਕਰਦੇ ਹਾਂ। ਇਹ ਸੁੰਦਰਤਾ ਵਾਹਿਗੁਰੂ ਜੀ ਦੀ ਦਿੱਤੀ ਹੈ, ਇਹਦੇ ਵਿੱਚ ਮੇਰੀ ਕੀ ਸਿਆਣਪ ਹੈ, ਸੁੰਦਰਤਾ ਹੈ ਤਾਂ ਇਹ ਹੰਕਾਰ ਮੈਂ ਕਰੀ ਚੱਲਿਆ ਜਾਂਦਾ। ਇਹ ਗਿਆਨ ਜਾਂ ਇਵੇਂ ਕਹਿ ਲਓ ਸੋਝੀ ਗੁਰਬਾਣੀ ਵਿਚਾਰ ਦੀ ਵਾਹਿਗੁਰੂ ਜੀ ਦੀ ਦਿੱਤੀ ਹੋਈ ਹੈ, ਅਤੇ ਮੈਂ ਕਹਾਂ ਜੀ ਮੈਂ ਬੜਾ ਵਿਦਵਾਨ, ਇਹ ਮਤਮਾਰੀ ਵਾਲੀ ਗੱਲ ਹੀ ਹੈ ਨਾ। ਇਹ ਰੁਤਬੇ ਰੱਬ ਦੇ ਦਿੱਤੇ ਨੇ, ਜਿਸ ਮਨੁੱਖ ਨੂੰ ਵਾਹਿਗੁਰੂ ਜੀ ਨੇ ਰੁਤਬੇ ਦਿੱਤੇ ਨੇ, ਜਿਸ ਮਨੁੱਖ ਨੂੰ ਵਾਹਿਗੁਰੂ ਜੀ ਨੇ ਧਨ ਦੌਲਤ ਘਰ ਪਰਿਵਾਰ ਦਿੱਤਾ, ਉਹਨੂੰ ਤੇ ਰੱਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੀਦਾ, ਕਿਉਂਕਿ ਉਹਨੂੰ ਬਹੁਤੀਆਂ ਦਾਤਾਂ ਦਿੱਤੀਆਂ ਨੇ। ਪਰ ਹੁੰਦਾ ਕੀ ਹੈ, ਜਿਹਨੂੰ ਬਹੁਤੀਆਂ ਦਾਤਾਂ ਦਿੱਤੀਆਂ ਬਹੁਤਾ ਹੰਕਾਰ ਕਰਦਾ, ਜਿਹਨੂੰ ਬਹੁਤੀਆਂ ਦਾਤਾਂ ਦਿੱਤੀਆਂ ਲੋਕਾਂ ਤੇ ਬਹੁਤਾ ਜ਼ੁਲਮ ਕਰਦਾ। ਇਹਦਾ ਮਤਲਬ ਕਿ ਮਤ ਮਾਰੀ ਗਈ। ਮਤ ਕਦੋਂ ਉਜਲ ਹੋਏਗੀ, ਜਦੋਂ ਆਪਾਂ ਗੁਰੂ ਕੋਲ ਆ ਕੇ ਸਤਸੰਗਤ ਦੇ ਰਾਹੀਂ ਅਰਦਾਸ ਕਰਾਂਗੇ। ਅਰਦਾਸ ਦਾ ਅਰਥ ਹੈ ਕਿ ਅਰਦਾਸ ਕੀਤਿਆਂ ਸਾਡੀ ਮਤ ਉਜਲ ਹੁੰਦੀ ਹੈ, ਅਰਦਾਸ ਕਰਨੀ ਹੈ। ਅਰਦਾਸ ਕੀਤਿਆਂ ਸਾਡੇ ਅੰਦਰੋਂ ਸੋਝੀ ਪੈਦਾ ਹੁੰਦੀ ਹੈ ਕਿ ਸਾਡੇ ਕੋਲ ਤੇ ਸਭ ਕੁਝ ਹੀ ਹੈ। ਮਾਫ ਕਰਨਾ, ਅਸੀਂ ਅਰਦਾਸਾਂ ਕਾਹਦੇ ਲਈ ਕਰਨੇ, ਵਾਹਿਗੁਰੂ ਜੀ ਕਾਰੋਬਾਰ ਚੱਲ ਜਾਏ, ਵਾਹਿਗੁਰੂ ਜੀ ਸਾਡੀਆਂ ਰੁਕਾਵਟਾਂ ਦੂਰ ਹੋ ਜਾਣ, ਵਾਹਿਗੁਰੂ ਜੀ ਬੱਚੇ ਨੌਕਰੀ ਤੇ ਲੱਗ ਜਾਣ, ਵਾਹਿਗੁਰੂ ਜੀ ਸਾਨੂੰ ਤੰਦਰੁਸਤੀ ਮਿਲ ਜਾਏ। ਵਾਹਿਗੁਰੂ ਜੀ ਨੇ ਤੇ ਸਭ ਕੁਝ ਤੁਹਾਨੂੰ ਦਿੱਤਾ ਸੀ, ਪਰ ਉਹ ਕਿੱਧਰ ਚਲਿਆ ਗਿਆ? ਉਹ ਸਾਡੀ ਆਪਣੀ ਮਤ ਕਰਕੇ ਸਭ ਕੁਝ ਜਿਹੜਾ ਸਾਡੀ ਜ਼ਿੰਦਗੀ 'ਚ ਰੁਕਾਵਟਾਂ ਖੜੀਆਂ ਹੋ ਗਈਆਂ। ਅਰਦਾਸ ਕਰਨੀ ਕਿ ਵਾਹਿਗੁਰੂ ਜੀ ਸਾਨੂੰ ਮਤ ਦਿਓ, ਸਾਨੂੰ ਸੋਝੀ ਦਿਓ। ਜਦੋਂ ਸਾਨੂੰ ਮਤ ਮਿਲ ਗਈ ਨਾ, ਸਾਨੂੰ ਫਿਰ ਆਪੇ ਪਤਾ ਲੱਗ ਜਾਏਗਾ ਕਿ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ ਤੇ ਪਰਮਾਤਮਾ ਹੀ ਸਾਰੇ ਕੰਮ ਕਰਨ ਵਾਲਾ ਹੈ। ਜਦੋਂ ਪਰਮਾਤਮਾ ਸਾਰੇ ਪਾਸੇ ਨਜ਼ਰ ਆਏਗਾ, ਫਿਰ ਕੋਈ ਵਿਘਨ ਨਹੀਂ ਜ਼ਿੰਦਗੀ 'ਚ ਰਹੇਗਾ, ਕੋਈ ਦੁੱਖ ਨਹੀਂ ਜ਼ਿੰਦਗੀ 'ਚ ਰਹੇਗਾ। ਹਰ ਥਾਂ 'ਤੇ ਜਹ ਜਾਈਏ ਤਹਾਂ ਸੁਹੇਲੇ, ਉੱਥੇ ਆਪਾਂ ਸੁਖੀ ਹੋ ਜਾਵਾਂਗੇ। ਇਸ ਕਰਕੇ ਸਾਹਿਬ ਕਹਿੰਦੇ, ਵਾਹਿਗੁਰੂ ਜੀ ਇਹੋ ਜਿਹੀ ਮਤ ਦਿਓ ਕਿ ਮੈਂ ਸਦਾ ਸਦਾ ਤੁਹਾਡਾ ਸਿਮਰਨ ਕਰਦਾ ਰਵਾਂ। ਵਿਸਰਾਮ ਤੋਂ ਬਾਅਦ ਸਤਿਗੁਰੂ ਜੀ ਫਿਰ ਬਚਨ ਕਹਿ ਰਹੇ ਹਨ,
ਤੁਮਰੀ ਕਿਰਪਾ ਤੇ ਮੋਹ ਮਾਨ ਛੂਟਾ।
ਸਾਡੀ ਮਤ ਵਿਗੜੀ ਕਦੋਂ? ਜਦੋਂ ਅੰਦਰ ਹੰਕਾਰ ਆ ਗਿਆ, ਜਦੋਂ ਸਾਡੇ ਅੰਦਰ ਮੋਹ ਪੈਦਾ ਹੋ ਗਿਆ। ਇਹ ਮੋਹ ਹੰਕਾਰ ਕ੍ਰੋਧ ਜਿਹੜਾ ਹੈ ਸਾਡੀ ਮਤ ਨੂੰ ਮਾਰ ਦਿੰਦਾ ਹੈ। ਇਹ ਵਾਹਿਗੁਰੂ ਜੀ ਤੁਸੀਂ ਦਇਆ ਕਰੋਗੇ ਨਾ ਤੇ ਸਾਡੇ ਅੰਦਰੋਂ ਮੋਹ ਖਤਮ ਹੋਣਾ, ਸਾਡੇ ਅੰਦਰੋਂ ਅਹੰਕਾਰ ਮਿਟਣਾ। ਹੰਕਾਰ ਮੋਹ ਵਿਕਾਰ ਆਪਣੇ ਯਤਨ ਨਾਲ ਨਹੀਂ ਮਿਟ ਸਕਦੇ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਜਿਹੜੀ ਪਹਿਲਾਂ ਆਪਾਂ ਸਾਂਝੀ ਕੀਤੀ ਹੈ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਦੇ ਪੰਚ ਜਨਾ ਸਿਓ, ਸੰਗ ਨਾ ਛੁਟਕਿਓ ਅਧਿਕ ਅਹਿੰ ਬੁੱਧ ਬਾਧੇ। ਮੈਂ ਕਹਾਂ ਕਿ ਪਾਠ ਕਰ ਕਰਕੇ ਹੰਕਾਰ ਦੂਰ ਕਰ ਲਾਂ, ਸਤਿਗੁਰੂ ਜੀ ਕਹਿੰਦੇ ਤੇ ਪਾਠ ਕਰਨ ਦਾ ਵੀ ਹੰਕਾਰ ਹੋ ਜਾਂਦਾ। ਬਹੁਤ ਸਾਰੇ ਮੇਰੇ ਵਰਗੇ ਉਹ ਨੇ ਜਿਹਨਾਂ ਨੂੰ ਪਾਠ ਕਰਨ ਦਾ ਹੀ ਹੰਕਾਰ ਹੈ। ਗੁਰਬਾਣੀ ਪੜ੍ਹਨੀ ਬਹੁਤ ਉੱਤਮ ਗੱਲ ਹੈ, ਗੁਰਬਾਣੀ ਪੜ੍ਹਨ ਦਾ ਹੰਕਾਰ। ਸੇਵਾ ਕਰਨੀ ਬਹੁਤ ਉੱਤਮ ਗੱਲ ਹੈ, ਸੇਵਾ ਕਰਨ ਦਾ ਹੰਕਾਰ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜੀ ਮਹਾਨ ਗੱਲ ਕਹੀ ਹੈ। ਕੁਝ ਉਹ ਬੂਟੇ ਹੁੰਦੇ ਨੇ, ਜਦੋਂ ਹੁਣ ਗਰਮੀ ਪੈਣੀ ਹੈ ਨਾ ਤੇ ਗਰਮੀ ਦੇ ਨਾਲ ਜਦੋਂ ਲੂਆਂ ਵਗਦੀਆਂ ਨੇ, ਜੇਠ ਹੜਦੀ, ਬੂਟੇ ਸੁੱਕ ਜਾਂਦੇ ਨੇ, ਘਾਹ ਬੂਟਾਂ ਸੁੱਕ ਜਾਂਦਾ, ਆਪਾਂ ਦੇਖਦੇ ਰੱਖੜ ਬਣ ਜਾਂਦੀ ਹੈ ਧਰਤੀ। ਪਰ ਫਿਰ ਮੀਂਹ ਪੈਣਾ ਤੇ ਆਪਣੇ ਆਪ ਬੂਟੇ ਹਰੇ ਭਰੇ ਹੋ ਜਾਂਦੇ ਨੇ। ਜਿਹੜੇ ਬੂਟੇ ਗਰਮੀ ਨਾਲ ਸੁੱਕ ਗਏ ਉਹ ਤੇ ਕਦੀ ਵੀ ਹਰੇ ਹੋ ਸਕਦੇ ਨੇ, ਪਰ ਕੁਝ ਉਹ ਬੂਟੇ ਜਿਹੜੇ ਪਾਣੀ 'ਚ ਰਹਿ ਕੇ ਸੁੱਕ ਜਾਂਦੇ ਨੇ। ਪਿਛਲੇ ਦਿਨੀ ਵਰਖਾ ਬਹੁਤ ਪਈ, ਕਈ ਕਣਕਾਂ 'ਚ ਪਾਣੀ ਖੜਾ ਹੋ ਗਿਆ, ਉਹ ਕਣਕਾਂ ਹੀ ਮਾਰੀਆਂ ਗਈਆਂ। ਪਾਣੀ ਕਣਕ ਨੂੰ ਹਰਿਆ ਕਰਦਾ, ਪਰ ਜਦੋਂ ਪਾਣੀ ਖੜਾ ਹੋ ਗਿਆ ਤੇ ਉਹ ਪਾਣੀ ਕਣਕ ਨੂੰ ਮਾਰਨ ਦਾ ਸਾਧਨ ਬਣ ਗਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੰਬੀ ਦੇ। ਫਰੀਦਾ, ਜੋ ਡੁਹਾਗਣ ਰੱਬ ਦੀ ਝੋਰੇਂਦੀ ਝੋਰੇ। ਤੋਏ ਦਾ ਅਰਥ ਹੈ ਪਾਣੀ। ਪਾਣੀ ਦੀ ਸੜੀ ਹੋਈ ਬਨਸਪਤੀ ਕਦੀ ਹਰੀ ਭਰੀ ਨਹੀਂ ਹੋ ਸਕਦੀ। ਕੋਈ ਬੰਦਾ ਧਨ ਦਾ ਹੰਕਾਰ ਕਰੇ ਮਾੜਾ, ਕੋਈ ਬੰਦਾ ਜੋ ਬੰਦਾ ਜਵਾਨੀ ਦਾ ਰੁਤਬੇ ਦਾ ਹੰਕਾਰ ਕਰੇ ਇਹ ਚੰਗਾ ਨਹੀਂ ਮਾੜਾ, ਪਰ ਕੋਈ ਬੰਦਾ ਧਰਮ ਦਾ ਹੰਕਾਰ ਕਰੀ ਜੇ ਉਹ ਜ਼ਿਆਦਾ ਮਾੜਾ। ਜਿਹੜਾ ਧਰਮ ਦਾ ਹੰਕਾਰ ਕਰਦਾ ਕਿ ਮੈਂ ਬੜਾ ਧਰਮੀ ਹੈ, ਬੜਾ ਗਿਆਨਵਾਨ ਹਾਂ, ਮੈਂ ਬੜਾ ਚੰਗਾ ਹਾਂ, ਉਹ ਤੇ ਇਵੇਂ ਜਿਵੇਂ ਪਾਣੀ 'ਚ ਰਹਿ ਕੇ ਦਰਖਤ ਸੁੱਕ ਗਿਆ, ਉਹ ਕਦੀ ਹਰਿਆ ਨਹੀਂ ਹੋ ਸਕਦਾ। ਤੇ ਬਹੁਤਾਤ ਉਹਨਾਂ ਦੀ ਹੈ ਜਿਹੜੇ ਪਾਣੀ 'ਚ ਰਹਿ ਕੇ ਸੁੱਕੇ ਹੋਏ ਨੇ। ਇਹ ਵਾਹਿਗੁਰੂ ਜੀ ਤੁਸੀਂ ਦਇਆ ਕਰੋਗੇ। ਪਾਠ ਕਰਨਾ ਵਾਹਿਗੁਰੂ ਜੀ ਦੇ ਦਇਆ ਪ੍ਰਾਪਤ ਕਰਨ ਦੇ ਲਈ, ਸੇਵਾ ਕਰਨੀ ਹੈ ਵਾਹਿਗੁਰੂ ਜੀ ਦੇ ਦਇਆ ਪ੍ਰਾਪਤ ਕਰਨ ਦੇ ਲਈ, ਸਿਮਰਨ ਕਰਨਾ ਵਾਹਿਗੁਰੂ ਜੀ ਦੀ ਰਹਿਮਤ ਨੂੰ ਪ੍ਰਾਪਤ ਕਰਨ ਦੇ ਲਈ। ਜੇ ਆਪਾਂ ਵਾਹਿਗੁਰੂ ਜੀ ਦੀ ਰਹਿਮਤ ਨੂੰ ਜਾਂ ਉਹਦੀ ਨਜ਼ਰੇ ਇਨਾਇਤ ਨੂੰ ਪ੍ਰਾਪਤ ਨਾ ਕਰ ਸਕੇ, ਤੇ ਗੁਰੂ ਸਾਹਿਬ ਜੀ ਦਾ ਇੱਕ ਬਚਨ ਰੋਜ਼ ਪੜ੍ਹਦੇ, ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੇ ਜਸ ਕੀਰ ਜਗਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ। ਜੇ ਆਪਾਂ ਗੁਰੂ ਦੀਆਂ ਨਜ਼ਰਾਂ 'ਚ, ਪ੍ਰਭੂ ਦੀਆਂ ਨਜ਼ਰਾਂ 'ਚ ਪ੍ਰਵਾਨ ਨਾ ਹੋਏ ਤੇ ਕਿਸੇ ਨੇ ਵਾਤ ਨਹੀਂ ਪੁੱਛਣੀ। ਗੁਰੂ ਕੋਲ ਆਉਣਾ ਕਿ ਆਪਾਂ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਈਏ। ਬਾਣੀ ਰੋਜ਼ ਪੜ੍ਹਨੀ ਹੈ, ਸਿਮਰਨ ਰੋਜ਼ ਕਰਨਾ, ਅਰਦਾਸ ਰੋਜ਼ ਕਰਨੀ ਹੈ, ਸੇਵਾ ਰੋਜ਼ ਕਰਨੀ ਹੈ ਕਿ ਆਪਾਂ ਸਤਿਗੁਰੂ ਜੀ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਈਏ। ਇਸ ਕਰਕੇ ਵਾਹਿਗੁਰੂ ਜੀ ਜਦੋਂ ਤੁਸੀਂ ਦਇਆ ਦ੍ਰਿਸ਼ਟੀ ਕਰੋਗੇ ਨਾ, ਸਾਡਾ ਹੰਕਾਰ ਤੇ ਉਦੋਂ ਹੀ ਮਿਟਣਾ। ਆਪਣੇ ਯਤਨਾਂ ਨਾਲ ਤੇ ਹੰਕਾਰ ਉਹ ਵੱਧਦਾ ਜਾਂਦਾ, ਹੋਰ ਮਤ ਦੇ ਰਹੇ ਕੂੜੀ ਕੂੜਾ ਜ਼ੋਰ। महाराज जी तुसी कृपा करोगे साडे अंदर मोह माण आदिक ता मिटना है।
बिनस जाए परमाई,
जदों हंकार मिट गया, जदों माण मिट गया, उदों भटकना भी खत्म हो जाएगी। अज्ञानता दे विच्चों हंकार पैदा हुंदा है, भरम पैदा हुंदा है, ते उस भरम करके असीं भटक रहे हां। बस जदों भरम अज्ञानता हंकार मिट गया, सब कुछ उदों भटकना मुक जाएगी। ओ भरम मिटने गुरु के ज्ञान नहीं। देखो हनेरे विच जिवें कई भरम पैदा हुंदे ने, बाबा रविदास साहब जी ने कहा सी जिवें राज भयंग प्रसंग जैसे है अवकश मरम जनाया, राज मैना रस्सी भयंग मैना सप। रात दे हनेरे विच हनेरे करके भरम पैदा हो गया, शायद सप खड़ा है, सप बैठा है, पर जो चानण होया पता लगा नहीं तो भरम ही सी हनेरे करके, ये तो रस्सी है। अज्ञानता करके साडे अंदर यह है कि धन मेरा है, दौलत मेरी है, रुतबा मेरा है। अज तक बहुत लोग इस धरती से आए जिन्होंने कहा कि धन साडा जी, रुतबा साडा, ये इलाका साडा है, पर वह अज नजर नहीं आते धन उथे का उथे ही है। कोई अज तक धन नाल नहीं लैके गया। जद की सृष्टि बनी जिन्ना धन बनिया उन्ना ही है इत्थे। कई आए खोण वाले, सामभण वाले, लुट्टण वाले, कुट्टण वाले, पर धन उथे का उथे ही है। भरम है कि धन साडा है। सतगुरु जी कहिंदे गुरु कोल आके जदों भरम मिटदा है, हंकार मिटदा है, मोह मिटदा है, फिर मन की भटकना मुक जांदी है।
आनंद रूप रवियो सब मदे,
ओ परमात्मा जिहड़ा आनंद स्वरूप है, सत चित आनंद है, सदा चाओ च रहण वाला है, ओ परमात्मा सारे थावां ते व्यापक नजर आ जांदा है। कदों? क्योंकि साडे अंदर एक पड़दा है। गुरबाणी कहिंदी साजनड़ा मेरा साजनड़ा निकट खलोएड़ा साजनड़ा, परमात्मा ते सारे थावां ते है। जिहड़ा मित्र है साडा वह सारियां च ही है, हर थां ते है, घर च भी है, बाहर भी है। पर बंदा कहिंदा सतगुरु जी मैनू ते नजर नहीं आउंदा। तुसीं कहिंदे सारे थावां ते सानू क्यों नहीं नजर आउंदा? कई कहणगे परमात्मा दिखा दिओ, असीं रब नूं देखणा चाहुंदे आ। बंदा रब नूं इवें देखणा चाहुंदा जिवें किसी चीज़ नूं नहीं देखणा चाहुंदा। सतगुरु जी कहिंदे देख सकदा है, पर वह इन्हां अखां नाल नहीं देखणा, उहदे लई इक जतन है। बंदे आ माया मद माता होछी बाता, मिल न जाई भरम तड़ा। तू तो माया की मस्ती तुरिया फिर दे, होछियां गल्लां करने। जिन्ना चिर भरम च रहेगा, मोह च रहेगा, हंकार च रहेगा, उन्ना चिर तू परमात्मा नाल नहीं जुड़ सकता। परमात्मा नाल जुड़न दे लई अपने अंदरों भरम नूं, हंकार नूं, अपने अंदरों ये मोह आदिक नूं मेटना पेगा। धन पिरका एक ही संगवासा विच होमे भीत करारी, गुरपुरे होमे भीत तोरी, जन नानक मिले बनवारी। भीत कहिंदे कंध नूं, करारी कहिंदे बड़ी करड़ी कंध। साडे च ते परमात्मा च इक करड़ी कंध हैगा, अंदर ही है साडे परमात्मा। उह कंध है हंकार दी। गुरु साडी अहंकार दी कंध तोड़दे, सतगुरु जी कोल आके सानूं ज्ञान मिलदा। दरअसल जिहनूं आपां धर्म कहिंदे, धर्म रह ही उत्थे सकदा जिथे ज्ञान है। जे ज्ञान नहीं, माफ करना, फिर बंदा धर्म कमाउंदा कमाउंदा कई वारी अंध विश्वास विच लिया जांदा, कर्म कांडां विच पै जांदा। बाबा कबीर साहब जी ने कहा जहां ज्ञान तह धर्म है, जिथे ज्ञान है धर्म उत्थे कमाया जा सकता है। इस करके सतगुरु जी कहिंदे हे वाहिगुरु जीओ तुहाडी कृपा सदका मेरा मोह माण आदिक मिट जाए, अंदरों भटकना मुक जाए, ते फिर मैं जिधर देखा तुसी आनंद स्वरूप वाहिगुरु जी ही मैनू नजर आओ जी।
जत कत पेखो जाई,
जत कदर जिथे भी मैं जाके देखा उथे तुहाडे दीदार हो। जदों भरम मिट जाएगा जिधर देखांगे सब गोबिंद है, सब गोबिंद है, गोबिंद बिन नहीं कोई। जदों भरम मिट जाएगा फिर बंदा कहेगा मंदा किसनों आखिए जां तिस बिन कोई ना, किनू आपां मंदा कहिए। जदों भरम मिट गया ना भाई कन्हैया जी दा, ते सतगुरु जी ने जदों कहा भाई कन्हैया जी तुहाडी रिपोर्ट आई, तुसीं ते बगानियां नूं वैरियां नूं भी पाणी पिआई जांदे हो। ते भाई साहब जी कहणगे महाराज तुहाडे कोल आके ते कोई दात मिली ना, को वैरी नहीं बेगाना, सगल संग हम को बन आई। गुरबाणी साडे भरम कटदी है, गुरबाणी सानू ज्ञान दिंदी है। वह ज्ञान जदों मिल गया तो सारे थावां ते गोविंद दे दीदार हो जाणगे, हर हिरदे चो ही परमात्मा बोलदा होया सानू नजरी आ सुनिया सुनाई देवेगा।
तुम दयाल कृपाल कृपा निध,
वाहिगुरु जी तुसी बड़े दयालु हो, वाहिगुरु जी बड़ा कृपा दा घर है, वाहिगुरु जी बड़ा मेहरबान है, वाहिगुरु जी सद बख्शिंद सदा मेहरबाना सभना दे आधारी। एक बन्ने नजर मारियो धर्म की दुनिया च क्या जांदा जी, रब तेनों नरकां च साड़ेगा क्या जांदा है ना, देख रब तो डर, रब तेनों मार मारेगा। यह गल्लां आपां करदे हां, माफ करना, रब किसी नूं मार नहीं मारदा। आखो सतनाम श्री वाहिगुरु। ਰੱਬ ਕਿਸੇ ਨੂੰ ਨਰਕਾਂ ਚ ਨਹੀਂ ਸਾੜਦਾ। ਤੁਸੀਂ ਬੱਚਿਆਂ ਵਾਲੇ ਹੋ, ਮੈਂ ਵੀ ਬੱਚਿਆਂ ਵਾਲਾ, ਮੇਰਾ ਬੱਚਾ ਗਲਤੀ ਕਰੇ ਤੇ ਮੈਂ ਉਹਨੂੰ ਅੱਗ ਸਾੜਾਂਗਾ? ਕੋਈ ਮਾਂ ਪਿਓ ਸਾੜਦਾ ਆਪਣੇ ਬੱਚੇ ਨੂੰ ਅੱਗ ਚ? ਪਰਮਾਤਮਾ ਸਾਡਾ ਮਾਂ ਪਿਓ ਹੈ, ਗਲਤੀਆਂ ਸਾਡੇ ਕੋ ਹੁੰਦੀਆਂ ਨੇ, ਅਸੀਂ ਭੁੱਲਣਹਾਰ ਹਾਂ, ਭੁੱਲਣਾ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਪਰ ਪਰਮਾਤਮਾ ਇੰਨਾ ਕਰੂਰ ਨਹੀਂ ਹੈ, ਇੰਨਾ ਪੱਥਰ ਦਿਲ ਨਹੀਂ ਕਿ ਸਾਨੂੰ ਅੱਗ ਸੜੇਗਾ। ਅੱਗ ਚ ਅਸੀਂ ਕਦੋਂ ਸੜਦੇ ਹਾਂ? ਸੜਦੇ ਅੱਗ ਚ ਜਦੋਂ ਆਪਾਂ ਪਰਮਾਤਮਾ ਨੂੰ ਭੁਲਾ ਦਿੰਦੇ ਹਾਂ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਦੋਂ ਅੰਦਰੋਂ ਵਾਹਿਗੁਰੂ ਜੀ ਦੀ ਯਾਦ ਭੁੱਲਦੇ, ਉਦੋਂ ਹੰਕਾਰ ਦੀ ਅੱਗ ਸੜਦੇ ਹਾਂ, ਕ੍ਰੋਧ ਦੀ ਅੱਗ ਸੜਦੇ ਹਾਂ, ਵਿਕਾਰਾਂ ਦੀ ਅੱਗ ਵਿੱਚ ਸੜਦੇ ਹਾਂ। ਪਰਮਾਤਮਾ ਦਾ ਜੋ ਕਾਨੂੰਨ ਹੈ, ਪਰਮਾਤਮਾ ਦੀ ਜੋ ਰਜ਼ਾ ਹੈ, ਜਦੋਂ ਉਹਦੇ ਤੋਂ ਉਲਟ ਚੱਲਦੇ, ਉਦੋਂ ਆਪਾਂ ਦੁੱਖਾਂ ਦੀ ਅੱਗ ਸੜਦੇ, ਚਿੰਤਾ ਦੀ ਅੱਗ ਵਿੱਚ ਸੜਦੇ ਹਾਂ। ਇਹਦੋ ਭਿਆਨਕ ਅੱਗ ਕੋਈ ਨਹੀਂ, ਚਿੰਤਾ ਤੋਂ ਭਿਆਨਕ ਕੋਈ ਅੱਗ ਨਹੀਂ, ਕ੍ਰੋਧ ਤੋਂ ਭਿਆਨਕ ਕੋਈ ਅੱਗ ਨਹੀਂ ਹੈ। ਇਸ ਕਰਕੇ ਪਰਮਾਤਮਾ ਕਿਸੇ ਨੂੰ ਨਹੀਂ ਸਾੜਦਾ, ਪਰ ਪਰਮਾਤਮਾ ਨੇ ਜੋ ਨਿਯਮ ਬਣਾਇਆ, ਕਾਨੂੰਨ ਬਣਾਇਆ, ਜ਼ਿੰਦਗੀ ਜਿਉਣ ਦਾ ਢੰਗ ਬਣਾਇਆ, ਜਦੋਂ ਆਪਾਂ ਉਹਦੇ ਤੋਂ ਉਲਟ ਚੱਲਾਂਗੇ ਤੇ ਉਹਦਾ ਆਪਾਂ ਯਕੀਨਨ ਸੜਾਂਗੇ। ਇਸ ਅੱਗ ਵਿੱਚ ਆਪਾਂ ਸੜਦੇ, ਪਰ ਪਰਮਾਤਮਾ ਬੜਾ ਦਿਆਲੂ ਹੈ। ਦੇਖੋ ਗੁਰੂ ਕੇ ਵਚਨ, ਤੁਮ ਦਿਆਲ ਕਿਰਪਾਲ ਕਿਰਪਾ ਨਿਧ। ਵਾਹਿਗੁਰੂ ਜੀ, ਤੁਸੀਂ ਬੜੇ ਦਿਆਲੂ ਹੋ, ਤੁਸੀਂ ਬੜੇ ਹੀ ਕਿਰਪਾ ਦੇ ਖਜ਼ਾਨੇ ਹੋ, ਤੁਸੀਂ ਬੜੇ ਹੀ ਮਿਹਰਬਾਨ ਹੋ। ਵਾਹਿਗੁਰੂ ਜੀ ਤੇ ਇੰਨਾ ਦਿਆਲੂ, ਦੀਨ ਦਿਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਤੇ ਇੰਨਾ ਦਿਆਲੂ ਹੈ, ਸਾਡੇ ਔਗਣ ਜਾਣਦਾ। ਅਸੀਂ ਕਿਸੇ ਕੋਲੋਂ ਔਗਣ ਲੁਕਾ ਸਕਦੇ ਹਾਂ, ਕਿਸੇ ਕੋਲੋਂ ਬੁਰਾਈਆਂ ਲੁਕਾ ਸਕਦੇ ਹੋ, ਤੇ ਅੰਦਰ ਬੈਠਾ ਵੀ ਦੇਖ ਰਿਹਾ, ਸੁਣ ਰਿਹਾ। ਗੁਰਬਾਣੀ ਕਹਿੰਦੀ ਹੈ, ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਕਰਤਾ ਹੋਵੇ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਸੁਪਾਵੇ। ਪਰਮਾਤਮਾ ਤੇ ਜਾਣਦਾ, ਉਹਦੇ ਕੋਲ ਕਿੱਥੇ ਆਪਾਂ ਲੁਕਾ ਲਵਾਂਗੇ। ਇਸ ਕਰਕੇ ਉਹ ਕਿੰਨਾ ਦਿਆਲੂ ਹੈ ਕਿ ਸਾਡੇ ਸਾਰੇ ਔਗਣ ਜਾਣਦਿਆਂ ਹੋਇਆਂ ਵੀ ਸਾਨੂੰ ਫਿਰ ਪਾਲ ਰਿਹਾ। ਉਹ ਤੇ ਸਾਨੂੰ ਅਨੇਕਾਂ ਤਰੀਕਿਆਂ ਦੇ ਨਾਲ ਸਮਝਾਉਣਾ ਚਾਹੁੰਦਾ। ਗੁਰੂ ਕਾ ਕਮਰਤ ਬਚ ਮਰਦੇ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਹਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹੰਬਾਰਕ ਤੁਮਰੇ ਧਾਰੇ, ਜਿਹਵਾ ਏਕ ਕਮਨ ਗੁਣ ਕੀਏ, ਬੇਸੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨਹੀ ਲਈਐ, ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ। ਸਮਝਾਵੋ, ਸਾਡੇ ਕਰੋੜਾਂ ਅਪਰਾਧ ਵਾਹਿਗੁਰੂ ਜੀ ਖੰਡਨ ਕਰਦੇ, ਮਾਫ਼ ਕਰਦੇ, ਸਾਨੂੰ ਸਮਝਾਉਂਦੇ ਨੇ। ਤੁਸੀਂ ਦਿਆਲੂ ਹੋ ਜੀ, ਕਿਰਪਾਲੂ ਹੋ, ਕਿਰਪਾ ਦੇ ਘਰ ਹੋ।
ਪਤਿਤ ਪਾਵਨ ਗੋਸਾਈ,
ਪਤਿਤ ਦਾ ਅਰਥ ਹੁੰਦਾ ਜਿਹੜੇ ਬੜੇ ਹੀ ਡਿੱਗੇ ਹੋਏ ਹੋਣ, ਆਚਾਰ ਕਰਕੇ ਬੜੇ ਨੀਵੇਂ, ਐਨ ਵਿਕਾਰਾਂ ਵਿੱਚ, ਔਗਣਾਂ ਦੇ ਵਿੱਚ, ਬੁਰਾਈਆਂ ਦੇ ਵਿੱਚ ਐਨ ਖਚਤ ਹੋ ਗਏ, ਲਿਬੜ ਗਏ ਹੋਣ। ਬੱਚਾ ਜਿਹੜਾ ਹੈ ਨਾ, ਉਹ ਗੰਦਗੀ ਨਾਲ ਲਿਬੜ ਜਾਂਦਾ ਕਈ ਵਾਰੀ, ਤੇ ਮਾਂ ਦੇਖੋ ਨਾ, ਉਸ ਲਿਬੜੇ ਬੱਚੇ ਨੂੰ ਵੀ ਚੁੱਕਦੀ ਹੈ, ਨਵਾਤ ਆ ਕੇ ਫਿਰ ਆਪਣੀ ਗੋਦ ਚ ਪਾ ਲੈਂਦੀ। ਮਾਂ ਕੋ ਬੱਚੇ ਨੂੰ ਘਿਰਣਾ ਕਰਦੀ ਹੈ ਕਿ ਬੱਚਾ ਗੰਦਗੀ ਨਾਲ ਲਿਬੜਿਆ ਹੋਇਆ, ਮਿੱਟੀ ਨਾਲ ਲਿਬੜਿਆ ਜਾਂ ਗੰਦਗੀ ਨਾਲ ਲਿਬੜਿਆ? ਨਾ, ਮਾਂ ਉਹਨੂੰ ਪਿਆਰ ਕਰਕੇ, ਸਾਫ ਕਰਕੇ ਆਪਣੀ ਗੋਦ ਵਿੱਚ ਬਿਠਾ ਲੈਂਦੀ ਹੈ। ਅਸੀਂ ਲਿਬੜੇ ਹੋਏ ਹਾਂ ਔਗਣਾਂ ਨਾਲ, ਵਿਕਾਰਾਂ ਦੇ ਨਾਲ, ਪਰ ਪਰਮਾਤਮਾ ਸਾਨੂੰ ਕੋਈ ਨਫ਼ਰਤ ਨਹੀਂ ਕਰਦਾ। ਇਹ ਨਫ਼ਰਤ ਕਰਨਾ ਤੇ ਸਾਡਾ ਸੁਭਾਅ ਹੈ। ਜੇ ਕਿਸੇ ਦਾ ਆਪਾਂ ਕੋਈ ਘਾਟ ਦੇਖੀਏ ਨਾ, ਅਸੀਂ ਫੱਟ ਉਹਨੂੰ ਛੱਜ ਚ ਪਾ ਕੇ ਛੱਡ ਦਿੰਦੇ। ਲੈ ਵੀ ਅੱਜ ਕੱਲ੍ਹ ਤੇ ਬੜਾ ਸੌਖਾ ਕੰਮ, ਫੇਸਬੁੱਕ ਤੇ ਪਾ ਦਿਓ, ਆਹ ਦੇਖੋ ਜੀ ਫਲਾਣੇ ਦਾ ਔਗਣ ਲੱਭ ਗਿਆ, ਸੁਣ ਲਓ ਜੀ। ਇਹ ਸਾਡੀ ਔਕਾਤ ਹੈ, ਅਸੀਂ ਆਪ ਔਗਣਾਂ ਨਾਲ ਭਰੇ ਹਾਂ, ਤੇ ਕਿਸੇ ਦਾ ਔਗਣ ਦੇਖ ਕੇ ਉਹਨੂੰ ਆਪਾਂ ਦੁਨੀਆਂ ਚ ਭੰਡਣਾ ਚਾਹੁੰਦੇ ਹਾਂ, ਰੱਜ ਕੇ ਭੰਡਣਾ ਚਾਹੁੰਦੇ ਹਾਂ। ਇਹ ਸਾਡਾ ਸੁਭਾਅ ਹੈ, ਪਰਮਾਤਮਾ ਦਾ ਨਹੀਂ ਹੈ। ਪਰਮਾਤਮਾ ਤੇ ਸਾਡੇ ਬੜੇ ਔਗਣ ਢੱਕਦੇ, ਪਰਮਾਤਮਾ ਤੇ ਸਾਡੇ ਬੜੇ ਪਰਦੇ ਢੱਕਦਾ। ਉਹ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ। ਔਰ ਜਿਵੇਂ ਮਾਂ ਹੈ ਨਾ, ਬੱਚਾ ਲਿਬੜਿਆ ਪਿਆ ਗੰਦਗੀ ਨਾਲ ਐਨ, ਤੇ ਮਾਂ ਜਿਹੜੀ ਹੈ ਨਾ, ਉਹਦੀ ਨੂੰ ਫਿਰ ਬਾਹੋਂ ਫੜਦੀ ਹੈ, ਐਨ ਸਾਫ਼ ਕਰਕੇ, ਸੁਥਰਾ ਕਰਕੇ ਮਾਂ ਆਪਣੀ ਗੋਦ ਚ ਬਿਠਾ ਲੈਂਦੀ, ਉਹਨੂੰ ਹਿੱਕ ਦੇ ਨਾਲ ਲਗਾ ਲੈਂਦੀ ਹੈ। ਪਰਮਾਤਮਾ ਮਾਂ ਹੈ ਸਾਡੀ, ਪਰਮਾਤਮਾ ਸਾਨੂੰ ਕੋਈ ਨਫ਼ਰਤ ਨਹੀਂ ਕਰਦਾ, ਪਰਮਾਤਮਾ ਤੇ ਸਾਨੂੰ ਪਿਆਰ ਕਰਦਾ। ਅਸੀਂ ਉਹਦੇ ਪਿਆਰ ਨੂੰ ਸਮਝੀਏ, ਰੋਜ਼ ਪਿਆਰ ਨਾਲ ਉਹਨੂੰ ਚੇਤੇ ਕਰਿਓ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਰੋਜ਼ ਉਹਦੇ ਗੁਣ ਗਾਇਆ ਕਰੋ। ਬਾਣੀ ਪੜ੍ਹਨ ਦਾ ਅਰਥ ਹੈ ਪਰਮਾਤਮਾ ਨੂੰ ਪਿਆਰ ਕਰਨਾ। ਬਾਣੀ ਪੜ੍ਹਨ ਦਾ ਇਹ ਅਰਥ ਨਹੀਂ ਕਿ ਮੈਂ 31 ਪਾਠ ਕਰ ਲਵਾਂਗਾ ਤੇ ਰੱਬ ਬਹੁਤ ਰੀ ਜਾਏਗਾ, 51 ਕਰ ਲਓ। ਤੁਸੀਂ ਜੀ ਸਦਕੇ 3100 ਕਰੋ, ਚੰਗੀ ਗੱਲ ਹੈ, ਕਰਨ ਤੋਂ ਨਹੀਂ ਰੋਕਦੇ, ਪਰ 31 ਕੀਤੀਆਂ ਗੱਲ ਨਹੀਂ ਬਣਨੀ, ਪਿਆਰ ਕੀਤੀਆਂ ਗੱਲ ਬਣਨੀ ਹੈ। ਸਤਿਗੁਰੂ ਜੀ ਨੇ ਕਿਹਾ ਸੀ, ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਪਰਮਾਤਮਾ ਪਿਆਰ ਦਾ ਰੂਪ ਹੈ। ਗੁਰਬਾਣੀ ਦਾ ਬਚਨ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਪਰਮਾਤਮਾ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ, ਉਹਨੂੰ ਪਿਆਰ ਕਰੋ। ਰੋਜ਼ ਬਾਣੀ ਪੜ੍ਹਨ ਦਾ ਅਰਥ ਹੈ ਕਿ ਆਪਾਂ ਪਰਮਾਤਮਾ ਨਾਲ ਗੱਲਬਾਤ ਕਰਨੀ, ਆਪਾਂ ਗੁਰੂ ਨਾਲ ਗੱਲਬਾਤ ਕਰਨੀ। ਕਿੰਨੇ ਅਸੀਂ ਭਾਗਾਂ ਵਾਲੇ ਹਾਂ, ਦੁਨੀਆਂ 'ਚ ਇੱਕ ਸਿੱਖ ਭਾਗਾਂ ਵਾਲਾ ਹੈ ਜਿਹਨੂੰ ਇਹ ਮੌਕਾ ਮਿਲਦਾ ਕਿ ਉਹ ਆਪਣੇ ਗੁਰੂ ਨਾਲ ਰੋਜ਼ ਗੱਲ ਕਰ ਸਕਦਾ। ਆਖੋ ਸਤਨਾਮ ਸ੍ਰੀ, ਰੋਜ਼ ਗੁਰੂ ਨਾਲ ਗੱਲ, ਰੋਜ਼ ਗੁਰੂ ਨਾਲ ਗੱਲ ਕਰਿਆ ਕਰੋ। ਨਿਤਨੇਮ ਕਰਨ ਦਾ ਅਰਥ ਹੈ ਗੁਰੂ ਨਾਲ ਗੱਲਬਾਤ ਕਰਨੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਜਿਹਨੇ ਮੇਰੇ ਨਾਲ ਗੱਲਬਾਤ ਕਰਨੀ ਉਹ ਪਿਆਰ ਨਾਲ ਬਾਣੀ ਪੜ੍ਹੇ ਅਤੇ ਨਿਤਨੇਮ ਦਾ ਅਰਥ ਨਹੀਂ ਚਲੋ ਜੀ ਫਟਾਫਟ ਨਿਤਨੇਮ ਕਰ ਲਈਏ ਫਟਾਫਟ ਸੁਗਨੀ ਸਭ ਕਰ ਲਈਏ ਠੀਕ ਹੈ ਕਰਦੇ ਹੋ ਤੁਸੀਂ ਬਹੁਤ ਭਾਗਾਂ ਵਾਲੇ ਹੋ ਪਰ ਨਿਤਨੇਮ ਫਟਾਫਟ ਨਹੀਂ ਕਰਨਾ ਨਿਤਨੇਮ ਆਪਾਂ ਇਵੇਂ ਕਰਨਾ ਜਿਵੇਂ ਕੋਈ ਸਾਡਾ ਬੜਾ ਸਤਿਕਾਰਯੋਗ ਆਉਂਦਾ ਅਤੇ ਉਹਦੇ ਕੋਲ ਆਪਾਂ ਬੜੇ ਅਦਬ ਨਾਲ ਨਹੀਂ ਬੈਠ ਕੇ ਗੱਲਬਾਤ ਕਰਦੇ ਸੁਣਦੇ ਨਿਤਨੇਮ ਇੰਨੇ ਅਦਬ ਨਾਲ ਬੈਠ ਕੇ ਕਰਨਾ ਕਿ ਆਪਾਂ ਰੱਬ ਨਾਲ ਗੱਲਬਾਤ ਕਰਨੀ ਕਰਕੇ ਦੇਖੋ ਤੁਸੀਂ ਜਦੋਂ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿਓਗੇ ਪਿਆਰ ਨਾਲ ਬਾਣੀ ਪੜ੍ਹਨੀ ਸ਼ੁਰੂ ਕਰ ਦਿਓਗੇ ਤਾਂ ਤੁਹਾਨੂੰ ਅਥਾਹ ਪਿਆਰ ਕਰੇਗਾ ਤੁਸੀਂ ਇੱਕ ਪੈ ਕਦਮ ਪੁੱਟ ਕੇ ਦੇਖੋ ਹਜ਼ਾਰਾਂ ਕਦਮ ਅੱਗੇ ਤੁਰਦਾ ਹੈ ਇਹ ਵਾਹਿਗੁਰੂ ਜੀ ਤੁਸੀਂ ਦਿਆਲੂ ਹੋ ਕਿਰਪਾਲੂ ਹੋ ਪਤਤ ਪਾਵਨ ਹੋ ਜਿਵੇਂ ਮਾਂ ਲਿਬੜੇ ਬੱਚੇ ਨੂੰ ਚੁੱਕ ਕੇ ਆਪਣੀ ਗੋਦ 'ਚ ਬਿਠਾ ਲੈਂਦੀ ਸਾਫ਼ ਕਰਕੇ ਤੁਸੀਂ ਵੀ ਜਿਹੜੇ ਵਿਕਾਰਾਂ 'ਚ ਔਗਣਾਂ 'ਚ ਲਿਬੜੇ ਹੋਏ ਨੇ ਗਣਕਾ ਪਾਪਣ ਵਰਗੇ ਅਜਾਮਣ ਵਰਗੇ ਉਹਨਾਂ ਨੂੰ ਆਪਣੀ ਗੋਦ 'ਚ ਬਿਠਾ ਲਿਆ ਸਾਡੇ 'ਤੇ ਵੀ ਦਿਆ ਕਰੋ ਜੀ
ਕੋਟ ਸੁਖ ਆਨੰਦ ਰਾਜ ਪਾਏ
ਵਾਹਿਗੁਰੂ ਜੀ ਉਹ ਕੋਟ ਸੁਖ ਆਨੰਦ ਰਾਜ ਪਾਏ ਅੱਗੇ ਪੜੋ ਜੀ
ਮੁਖ ਤੇ ਨਿਮਕ ਬੁਲਾਈ
ਜੇ ਮੈਂ ਇੱਕ ਨਿਮਕ ਭਰ ਸਮੇਂ ਲਈ ਵੀ ਮੁੱਖ ਤੋਂ ਤੁਹਾਡੇ ਬੋਲ ਬੋਲਾਂ ਤੁਹਾਡਾ ਸਿਮਰਨ ਕਰਾਂ ਤੁਹਾਡੇ ਨਾਮ ਨੂੰ ਚੇਤੇ ਕਰਾਂ ਮੈਨੂੰ ਕਰੋੜਾਂ ਰਾਜਾਂ ਦਾ ਸੁੱਖ ਮਿਲ ਜਾਂਦਾ ਕਰੋੜਾਂ ਸੁੱਖ ਮਿਲ ਜਾਂਦੇ ਆਨੰਦ ਮਿਲ ਜਾਂਦੇ ਨੇ ਕਦੋਂ ਜਦੋਂ ਮੈਂ ਪਿਆਰ ਨਾਲ ਇੱਕ ਵਾਰੀ ਆਖਾਂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਗੁਰਬਾਣੀ ਕਹਿੰਦੀ ਵਾਰ ਵਾਰ ਵਾਹਿਗੁਰੂ ਜੀ ਦਾ ਸਿਮਰਨ ਕਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਕਲ ਕਲੇਸ਼ ਤਨ ਮਾਹੇ ਮਿਟਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਅਸੀਂ ਕਲਾ ਤੋਂ ਬਚਣਾ ਚਾਹੁੰਦੇ ਹਾਂ ਅਸੀਂ ਕਲੇਸ਼ ਤੋਂ ਬਚਣਾ ਚਾਹੁੰਦੇ ਹਾਂ ਅਸੀਂ ਦੁੱਖਾਂ ਤੋਂ ਬਚਣਾ ਚਾਹੁੰਦੇ ਹਾਂ ਅਸੀਂ ਚਿੰਤਾ ਤੋਂ ਪਰੇਸ਼ਾਨੀਆਂ ਤੋਂ ਬਚਣਾ ਚਾਹੁੰਦੇ ਹਾਂ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦਾ ਸਿਮਰਨ ਕਰੋ ਕਿਤੇ ਜਾਦੂ ਟੂਣੇ ਵਾਲਿਆਂ ਕੋਲ ਜਾਣ ਦੀ ਲੋੜ ਨਹੀਂ ਕਿਤੇ ਮੜੀਆਂ ਤੇ ਕਬਰਾਂ ਤੇ ਕਿਤੇ ਅੱਜ ਥਾਂ ਥਾਂ ਤੇ ਦੁਕਾਨਾਂ ਖੋਲੀ ਬੈਠੇ ਜਿਹਨੂੰ ਕਹਿੰਦੇ ਜੋਤਸ਼ੀ ਨੇ ਭਵਿੱਖ ਦੱਸਣ ਵਾਲੇ ਉਹ ਤੁਹਾਨੂੰ ਆਪਣੀਆਂ ਗੱਲਾਂ ਬਾਤਾਂ ਨੇ ਭਵਿੱਖ ਦੱਸਣਗੇ ਤੁਹਾਡਾ ਦੁੱਖ ਨਹੀਂ ਦੂਰ ਕਰਨਗੇ ਤੁਹਾਨੂੰ ਇਹ ਕਹਿਣਗੇ ਤੁਹਾਡੀ ਜ਼ਿੰਦਗੀ 'ਚ ਇਹ ਕੁਝ ਆਉਣਾ ਪਰ ਉਹ ਦੁੱਖ ਨਹੀਂ ਦੂਰ ਕਰਨਗੇ ਉਹ ਤੇ ਆਪ ਬੜੇ ਦੁਖੀ ਨੇ ਉਹ ਆਪ ਜਿਹੜੇ ਦੁਖੀ ਤੁਹਾਡਾ ਦੁੱਖ ਦੂਰ ਦੁੱਖ ਕਰਨਗੇ ਜੇ ਸੁੱਖ ਚਾਹੁੰਦੇ ਤੇ ਕੇਵਲ ਪਰਮਾਤਮਾ ਦਾ ਸਿਮਰਨ ਕਰੋ ਹੇ ਵਾਹਿਗੁਰੂ ਜੀ ਮੈਂ ਇੱਕ ਨਿਮਖ ਭਾਰ ਸਮੇਂ ਲਈ ਵੀ ਤੁਹਾਨੂੰ ਪਿਆਰ ਨਾਲ ਯਾਦ ਕਰਦਾ ਤੁਹਾਡੀ ਬੋਲ ਬੋਲਦਾ ਮੈਨੂੰ ਕਰੋੜਾਂ ਰਾਜਾਂ ਦਾ ਸੁੱਖ ਮਿਲ ਜਾਂਦਾ ਆਨੰਦ ਮਿਲ ਜਾਂਦਾ ਹੈ
ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਪਾਈ
ਜਪ ਕੀਤਾ ਹੋਇਆ ਤਪ ਕੀਤਾ ਹੋਇਆ ਭਗਤੀ ਉਹੀ ਪ੍ਰਵਾਨ ਹੈ ਜਾਂ ਉਹੀ ਸਫਲ ਹੈ ਜਿਹੜੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ ਅਸੀਂ ਆਪਣੀ ਮਨ ਦੀ ਮਤ ਮਗਰ ਲਾ ਕੇ ਜਿੰਨੇ ਮਰਜ਼ੀ ਹੱਠ ਕਰੀ ਜਾਈਏ ਜਪ ਕਰੀ ਜਾਈਏ ਚਲੀਸੇ ਕੱਟੀ ਜਾਈਏ ਤੀਰਥ ਸਨਾਨ ਕਰੀ ਜੇ ਮਾਫ਼ ਕਰਨਾ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਤੀਰਥਾਂ 'ਤੇ ਨਹਾਉਣਾ ਵੀ ਤਾਂ ਪ੍ਰਵਾਨ ਹੈ ਜੇ ਗੁਰੂ ਦੀ ਰਹਿਮਤ ਹੋ ਜਾਏ ਸਾਡੇ 'ਤੇ ਬਖਸ਼ਿਸ਼ ਹੋ ਜਾਏ ਜੇ ਆਪਾਂ ਤੀਰਥ ਨਹਾ ਕੇ ਹੰਕਾਰ ਹੀ ਪੱਲੇ ਲੈ ਜਾਣਾ ਤਾਂ ਫਿਰ ਨਹਾਉਣ ਦਾ ਕੀ ਅਰਥ ਹੋਇਆ ਇੱਕ ਪੌਲੱਥੀ ਨਹਾਤੇ ਆ ਦੋਏ ਭਾਅ ਚੜੀਅਸ ਹੋਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਮੇਰਾ ਜਪ ਤਪ ਸਭ ਕੁਝ ਕੀਤਾ ਤਾਂ ਪ੍ਰਵਾਨ ਹੈ ਜੇ ਤੁਹਾਡੀ ਨਜ਼ਰੇ ਰਹਿਮਤ ਮਿਲ ਜੇ ਤੁਹਾਡੀ ਕਿਰਪਾ ਦ੍ਰਿਸ਼ਟ ਮਿਲ ਜਾਏ ਤਾਂ ਜੀ
ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ ਨਾਨਕ ਤ੍ਰਿਪਤ ਅਗਾਈ
ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਮੇਰੇ ਅੰਦਰ ਤ੍ਰਿਸ਼ਨਾ ਮੁੱਕ ਗਈ ਭਟਕਣਾ ਆਹ ਜਿਹੜੀ ਖੱਜਲ ਖੁਆਰੀ ਜ਼ਿੰਦਗੀ ਦੇਖੋ ਤੁਹਾਨੂੰ ਹੁੰਦਿਆਂ ਵੀ ਬੰਦਾ ਭਟਕ ਰਿਹਾ ਹੈ ਰੁਤਬਾ ਹੁੰਦਿਆਂ ਵੀ ਭਟਕ ਰਿਹਾ ਹੈ ਇਹ ਭਟਕਣਾ ਮੁੱਕਣੀ ਹੈ ਜਦੋਂ ਵਾਹਿਗੁਰੂ ਜੀ ਦਾ ਸਿਮਰਨ ਕਰਾਂਗੇ ਸਾਹਿਬ ਜੀ ਕਹਿੰਦੇ ਨੇ ਨਾਨਕ ਤ੍ਰਿਪਤ ਅਗਾਈ ਹੇ ਭਾਈ ਮੈਂ ਉਸ ਵਾਹਿਗੁਰੂ ਜੀ ਦੇ ਸਿਮਰਨ ਜੁੜ ਕੇ ਤ੍ਰਿਪਤ ਹੋ ਗਿਆ ਰੱਜ ਗਿਆ ਅੰਦਰੋਂ ਮੇਰੀਆਂ ਭੁੱਖਾਂ ਹੀ ਮਿਟ ਗਈਆਂ ਦਰਅਸਲ ਦੁੱਖ ਕੀ ਹੈ ਜ਼ਿੰਦਗੀ 'ਚ ਭੁੱਖ ਦਾ ਉਹ ਭੁੱਖ ਮਿਟਣੀ ਹੈ ਪਰਮਾਤਮਾ ਦੇ ਨਾਮ ਨਾਲ ਅਰਦਾਸ ਕਰਨੀ ਐਸੀ ਮਤ ਦੀਜੇ ਮੇਰੇ ਠਾਕਰ ਸਦਾ ਸਦਾ ਤੋਤਿਆਈ ਵਾਹਿਗੁਰੂ ਜੀ ਇਹੋ ਜਿਹੀ ਮਤ ਦਿਓ ਕਿ ਸਦਾ ਤੁਹਾਡਾ ਸਿਮਰਨ ਕਰਦੇ ਰਹੀਏ ਉੱਠਦਿਆਂ ਬੈਠਦਿਆਂ ਤੁਹਾਨੂੰ ਯਾਦ ਕਰਦੇ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੀ ਵਿਚਾਰ ਸੁਣੀ ਹੈ ਸਤਿਗੁਰੂ ਜੀ ਨੇ ਸਾਨੂੰ ਗਿਆਨ ਦਿੱਤਾ ਕਿ ਜਦੋਂ ਗੁਰੂ ਕੋਲ ਆਉਣਾ ਅਰਦਾਸ ਕਰਨੀ ਕਿ ਸਾਨੂੰ ਐਸੀ ਮਤ ਦੀਜੇ ਮੇਰੇ ਠਾਕਰ ਸਤਿਗੁਰੂ ਜੀ ਸਭ ਕੁਝ ਤੁਸੀਂ ਦਿੱਤਾ ਪਰ ਸਾਨੂੰ ਮਤ ਦਿਓ ਜਿਸ ਮਤ ਦੇ ਰਹੀ ਇਹ ਸਭ ਕੁਝ ਸਾਡੇ ਸੁੱਖਾਂ ਦਾ ਸਾਧਨ ਬਣ ਜਾਏ ਇਹ ਧਨ ਇਹ ਦੌਲਤ ਇਹ ਰੁਤਬੇ ਇਹ ਸ਼ੋਹਰਤ ਤਾਂ ਹੀ ਸੁਖਦਾਈ ਹੈ ਜੇ ਚੰਗੀ ਮਤ ਹੋਏਗੀ ਜੇ ਮਤ ਮਾਰੀ ਗਈ ਤੇ ਸਭ ਕੁਝ ਦੁੱਖਾਂ ਦਾ ਕਾਰਨ ਬਣ ਜਾਏਗਾ ਉੱਥੇ ਲੜੀਵਾਰ ਜੋ ਸ਼ਬਦ ਦੀ ਵਿਚਾਰ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ ਉਹਦੇ ਨਾਲ ਆਓ ਆਪਾਂ ਸੰਬੰਧ ਜਿਹੜਾ ਸ਼ਬਦ ਸਰਵਣ ਕਰੀਏ ਜੀ
ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ एक ओंकार सतगुर प्रसाद।
ये पावन मुख वाक सूही राग विचों सतगुरु गुरु अमरदास जी महाराज गुरु नानक देव जी महाराज का उच्चारण किया, आप जी सरवण कर रहे हो। यह सूही राग के छंतों में पवित्र शब्द अंकित ने। गुरु ग्रंथ साहब जी का पावन अंक 764 है। यह पावन छंत जिहड़े तीसरे घर विच गाउण की हदायत सतगुरु जी ने की है। जदों भी कोई बाणी जदों भी कोई सबजैक्ट नमन सतगुरु जी शुरू करते पहले मंगलाचरण करते ने। संखेप है एक ओंकार सतगुर प्रसाद कि वह परमात्मा जिहड़ा इको ही है, केवल सर्वव्यापक है, पर वह परमात्मा की प्राप्ति गुरु की कृपा सदका होंदी है।
आवो सज्जना हों देखा दर्शन तेरा राम।
जिज्ञासु वाहेगुरु जी के चरणा च अरदास करदा है। सज्जन दा अर्थ है परमात्मा। साडा सज्जन केवल एक वाहेगुरु जी है। गुरु साहब जी ने प्रेरणा की सी हर जेठ जुड़न दा लोहड़ी है जिस अगे सब निवन हर सज्जन दावण लग्या किसे ना देई बन। सज्जन वह हुंदा है जो विपता आए ना तो कोई विपता साडे नेड़े ना आउण देवे, दुख विच भी साडा मददगार बने। सज्जन सही नाल में चलदिआं नाल चलन, जिथे लेखा मंगी है तिथे खड़े दिसन। ऐसे दुनिया च जिहड़े असीं सज्जन बनाए हैं ना उन्हां दा सुभाव पता कि सुख में आन बहुत मिल बैठत रहत चौं दिस घेरै बिवत परी सब ही संछाड़त को न आवत नेरै। तुहाडे कोल रुतबा बड़े सज्जन खाम खाई तुहाडे कोल वड्डी जाणगे। इह मेरा मित्र है दूरों नेड़ियों रिश्तेदारियां कढ़ी जाणगे। रब नाम करे बिवता आ गई फिर वह भजदियां नूं राह ही नहीं लभदा उस वेले। इस करके देखदियां ही भज जाण, विपता नूं देखदियां भजन दे। साडा सज्जन केवल एक वाहेगुरू है। हर सा मीत ना ही मैं कोई, बाबा फरीद साहब जी कहिंदे उस सज्जन नूं मिलण दे लई ना अंदरों अंदरी मैं गोयां दी मली वांगू मैं धुख रहा। मैं इह गल्लीं बाती बड़े सज्जन ने पर एक नहीं मिलिया। फरीदा गल्ली सू सज्जन भी एक टुनेंदी ना लहां, धुखां ज्यों मली कारण तिन्ना मां पिरी। मैं उस अपने प्यारे प्रीतम सज्जन नूं मिलण दे लई गोयां दी मली वांगू। गुरबाणी साडी बोली चों है, पिंडां च गोए नहीं बालदे, गोयां दा चूरा उहनूं बीबियां कहिंदियां ने गोयां दी मली। ਉਹ ਮਲੀ ਜਿਹੜੀ ਪਾ ਦਿਓ ਤੇ ਅੱਗ ਧੁਖਦੀ ਹੈ ਮੱਚਦੀ ਨਹੀਂ ਹੈ, ਧੁਖਦੀ ਰਹਿੰਦੀ, ਧੂੰਆਂ ਜਿਹਾ ਉੱਠਦਾ ਰਹਿੰਦਾ। ਗੋਇਆਂ ਦੀ ਮਲੀ ਵਾਂਗੂ ਮੈਂ ਧੁਖ ਰਿਹਾ ਉਸ ਪਿਆਰੇ ਨੂੰ ਮਿਲਣ ਦੇ ਲਈ। ਅਰਦਾਸ ਕਰ ਰਿਹਾ ਇੱਥੇ ਜਗਿਆਸੂ, ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਹੇ ਮੇਰੇ ਸੱਜਣ, ਹੇ ਮੇਰੇ ਪਰਮਾਤਮਾ ਸੰਗੀ ਸਾਥੀ ਵਾਹਿਗੁਰੂ ਜੀ, ਦਿਆ ਦ੍ਰਿਸ਼ਟੀ ਕਰੋ ਮੇਰੇ ਅੰਦਰੋਂ ਪ੍ਰਗਟ ਹੋ, ਮੈਂ ਤੁਹਾਡੇ ਦੀਦਾਰ ਕਰ ਸਕਾਂ, ਤੁਹਾਡੇ ਦਰਸ਼ਨ ਕਰ ਸਕਾਂ ਜੀ।
ਕਰ ਆਪਣੜਾ ਖੜੀ ਤਕਾ मैं मन चाहो कनेरा राम।
वाहेगुरु जीओ अपने घर च खड़ी खड़ी दर्थ सावधान होके सुचेत होके मैं तुहाडे दर्शन लई उतावली उड़ीक रही हां। दर्शन प्यासी दिन रात प्यास लगी हुई मेरे मन च, ते मेरे मन विच तुहाडे दर्शन लई कनेरा चाओ है, बेअंत चाओ है कि तुहाडे दीदार हो जाण। उस समय किन्ना भागां वाला है ਉਹ ਪ੍ਰੀਤਮ, ਉਹ ਪਰਮਾਤਮਾ ਜਿਹੜਾ ਸਰਵਵਿਆਪਕ ਹੈ, ਸਾਰੀ ਦੁਨੀਆਂ ਦਾ ਸਿਰਜਣ ਆ ਰਿਹਾ, ਜਿਸ ਅੱਗੇ ਸਭ ਨਿਵਨ, ਜਿਹਦੇ ਅੱਗੇ ਸਾਰੀ ਦੁਨੀਆਂ ਝੁਕਦੀ ਹੈ, ਉਹਦੇ ਦੀਦਾਰ ਹੋ ਜਾਣ। ਮੇਰੇ ਅੰਦਰ ਕਨੇਰਾ ਚਾਓ ਹੈ ਜੀ।
ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ।
ਇਹ ਮੇਰੇ ਪਰਮਾਤਮਾ ਪ੍ਰਭੂ ਜੀਓ, ਮੇਰੇ ਮਨ ਚ ਘਣਾ ਚਾਓ ਹੈ ਤੁਹਾਨੂੰ ਦੇਖਣ ਦੇ ਲਈ। ਮੇਰੇ ਪਰਮਾਤਮਾ ਜੀ ਤੁਹਾਨੂੰ ਦੇਖਣ ਲਈ ਜੇ ਚਾਓ ਹੈ ਤੇ ਮੈਨੂੰ ਤੁਹਾਡਾ ਹੀ ਭਰੋਸਾ ਕਿ ਤੁਸੀਂ ਬਖਸ਼ਿਸ਼ ਕਰਕੇ ਮੈਨੂੰ ਮਿਲੋਗੇ। ਤੁਹਾਨੂੰ ਮਿਲਣ ਲਈ ਮੈਂ ਇੱਧਰ ਉੱਧਰ ਨਹੀਂ ਭਟਕਦਾ, ਤੁਹਾਡੇ ਤੇ ਹੀ ਭਰੋਸਾ ਹੈ, ਤੁਹਾਡੇ ਤੇ ਯਕੀਨ ਹੈ, ਔਰ ਇਹ ਮੇਰੀ ਜ਼ਿੰਦਗੀ ਤੁਹਾਡੇ ਭਰੋਸੇ ਤੇ ਚੱਲ ਰਹੀ ਹੈ।
ਦਰਸ਼ਨ ਦੇਖ ਭਈ ਨੇ ਕੇਵਲ ਜਨਮ ਮਰਨ ਦੁੱਖ ਨਾਸਾ।
ਇਹ ਜੀਵ ਆਪਣੇ ਅੰਦਰੋਂ ਉਸ ਵਾਹਿਗੁਰੂ ਜੀ ਦੇ ਦੀਦਾਰ ਕਰ ਲੈਂਦਾ। ਪਰਮਾਤਮਾ ਸਾਡੇ ਅੰਦਰ ਹੀ ਹੈ, ਅੰਦਰੋਂ ਹੀ ਉਹਨੇ ਪ੍ਰਗਟ ਹੋਣਾ। ਸਤਿਗੁਰੂ ਜੀ ਨੇ ਬਚਨ ਕਹੇ ਨਾ ਕਿ ਹਰ ਸੱਜਣ ਪ੍ਰਗਟੇ ਆਏ, ਅੰਦਰੋਂ ਪ੍ਰਗਟ ਹੋਣਾ ਪਰਮਾਤਮਾ ਨੇ। ਜਦੋਂ ਉਹਦੇ ਅੰਦਰੋਂ ਦੀਦਾਰ ਹੋ ਗਏ, ਨਿਹ ਕੇਵਲ ਦਾ ਅਰਥ ਹੁੰਦਾ ਕਿ ਮੋਹ ਮਾਇਆ ਤੋਂ ਦੁਨੀਆਂ ਤੋਂ ਉੱਚੇ ਉੱਠ ਜਾਣਾ, ਦੁਨੀਆਂ ਦਾ ਪ੍ਰਭਾਵ ਖਤਮ ਹੋ ਜਾਣਾ, ਉਦੋਂ ਜ਼ਿੰਦਗੀ 'ਚ ਜੰਮਣ ਮਰਨ ਖਤਮ ਹੋ ਜਾਂਦੇ। ਇਹ ਜੰਮਣ ਮਰਨ ਜਿਉਂਦੇ ਜੀ ਆਪਾਂ ਮੁਕਾਉਣਾ, ਜਿਉਂਦੇ ਜੀ ਆਪਾਂ ਜਿਹੜਾ ਸਾਡਾ ਮਨ ਨਹੀਂ ਭਟਕਣਾ 'ਚ ਪਿਆ, ਜੰਮਣ ਮਰਨ 'ਚ ਪਿਆ ਹੋਇਆ, ਇਹ ਆਵਾਗਾਉਣ ਦੇ ਗੇਟ ਤੋਂ ਜਿਉਂਦੇ ਜੀ ਮੁਕਤ ਹੋਣਾ। ਸਤਿਗੁਰੂ ਜੀ ਨੇ ਕਿਹਾ ਸੀ, ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ। ਜਦੋਂ ਗੁਰੂ ਰਾਹੀਂ ਉਸ ਪਰਮਾਤਮਾ ਦੇ ਪਿਆਰ ਜੁੜ ਕੇ ਉਹਦੇ ਦੀਦਾਰ ਚ ਆਪਾਂ ਲਿਵਲੀਨ ਹੋ ਗਏ, ਫਿਰ ਜਨਮ ਮਰਨ ਦੁੱਖ ਨਾਸਾ, ਜ਼ਿੰਦਗੀ ਵਿੱਚੋਂ ਜੰਮਣ ਮਰਨ ਦਾ ਦੁੱਖ ਖਤਮ ਹੋ ਜਾਏਗਾ।
ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਭਾਏ ਸੁਭਾਏ।
ਵਾਹਿਗੁਰੂ ਜੀ, ਜਿੱਧਰ ਮੈਂ ਦੇਖਦਾ ਸਾਰੇ ਤਾਵਾਂ ਤੇ ਤੁਸੀਂ, ਤੁਹਾਡੀ ਹੀ ਜੋਤ ਨਜ਼ਰ ਆ ਰਹੀ ਹੈ ਔਰ ਤੁਹਾਨੂੰ ਹੀ ਮੈਂ ਦੇਖ ਰਿਹਾ, ਸਾਰੇ ਥਾਂ ਤੇ ਤੁਹਾਡੇ ਦੀਦਾਰ ਹੋ ਰਹੇ ਨੇ। ਉਹ ਵਾਹਿਗੁਰੂ ਜੀ ਮਿਲਦਾ ਕਿਵੇਂ? ਭਾਏ ਸੁਭਾਏ, ਪਿਆਰ ਦੇ ਨਾਲ, ਉਹਦੇ ਪਿਆਰ ਚ ਜੁੜਿਆ। ਪਰਮਾਤਮਾ ਨੂੰ ਮਿਲਣ ਦਾ ਤਰੀਕਾ ਹੱਠ ਨਹੀਂ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਨਾ ਚਤਰਾਈਆਂ ਨਾਲ ਪਰਮਾਤਮਾ ਮਿਲਦਾ ਹੈ ਤੇ ਨਾ ਹੀ ਪਰਮਾਤਮਾ ਮਨ ਹੱਠ ਦੇ ਨਾਲ ਵੀ ਉਹ ਪਰਮਾਤਮਾ ਨਹੀਂ ਮਿਲਦਾ। ਮਨ ਹੱਠ ਤਰਫ ਨਾ ਜਿੱਪੀ ਜੇ ਬਹੁਤਾ ਕਾਲੇ, ਜਿੰਨੀ ਮਰਜ਼ੀ ਘਾਲਣਾ ਕਰ ਲਈਏ, ਮਨ ਹੱਠ ਦੇ ਨਾਲ ਪਰਮਾਤਮਾ ਦਾ ਪਾਸਾ ਨਹੀਂ ਜਿੱਤਿਆ ਜਾਣਾ ਜੀ ਕਿ ਮੈਂ ਇੰਨੇ ਦਿਨ ਨੰਗੇ ਪੈਰੀ ਜਾਵਾਂਗਾ ਜੀ, ਮੈਂ ਇੰਨੇ ਦਿਨ ਪਾਠ ਕਰਾਂਗਾ, ਮੁਬਾਰਕ ਹੈ ਸਭ ਕੁਝ, ਪਰ ਪਿਆਰ ਦੇ ਨਾਲ ਉਹਦੀ ਪ੍ਰਾਪਤੀ ਹੋਣੀ, ਹੱਠ ਦੇ ਨਾਲ ਨਹੀਂ। ਹੇ ਵਾਹਿਗੁਰੂ ਜੀ, ਮਿਲਿਆ ਭਾਈ ਸਭਾਏ, ਪਿਆਰ ਦੇ ਨਾਲ ਜੁੜਿਆ ਉਹ ਪਰਮਾਤਮਾ ਮਿਲ ਪਿਆ।
ਨਾਨਕ ਸਾਜਨ ਕਹੋ ਬਲ ਜਾਈਆ, ਸਾਚ ਮਿਲੇ ਘਰ ਆਏ।
ਕਹਿੰਦੇ ਬਈ ਉਹ ਵਾਹਿਗੁਰੂ ਜੀ ਜਿਹੜਾ ਸਾਨੂੰ ਅੰਦਰੋਂ ਹੀ ਮਿਲ ਪਿਆ, ਸਦਾ ਕਾਇਮ ਰਹਿਣ ਵਾਲਾ, ਸਾਚ ਸੱਚ ਵਿੱਚ ਜੁੜਿਆ, ਸੱਚੇ ਨਾਮ ਵਿੱਚ ਜੁੜਿਆ, ਉਹ ਪਰਮਾਤਮਾ ਅੰਦਰੋਂ ਮਿਲ ਗਿਆ। ਉਸ ਪਰਮਾਤਮਾ ਤੋਂ ਆਪਾਂ ਵਾਰ ਵਾਰ ਕੁਰਬਾਨ ਜਾਈਏ, ਬਲਿਹਾਰ ਜਾਈਏ, ਵਾਰਨੇ ਜਾਈਏ, ਉਹ ਪਰਮਾਤਮਾ ਸਾਡੇ ਅੰਦਰ ਹੈ। ਗੁਰੂ ਰਾਹੀਂ ਜਦੋਂ ਉਹਦੇ ਪਿਆਰ ਚ ਜੁੜਾਂਗੇ, ਉਸ ਪਿਆਰ ਸਦਕਾ ਉਹ ਪਰਮਾਤਮਾ ਅੰਦਰੋਂ ਮਿਲ ਜਾਏਗਾ। ਇਸ ਪਾਵਨ ਸ਼ੰਤ ਦੇ ਰਾਹੀਂ ਜਗਿਆਸੂ ਹਿਰਦੇ ਦੀ ਜੋ ਤੜਫ ਹੈ, ਵੇਦਨਾ ਹੈ, ਚਾਓ ਹੈ, ਉਹ ਸਤਿਗੁਰੂ ਜੀ ਨੇ ਪ੍ਰਗਟ ਕਰਦੇ ਆ। ਫਿਰ ਜਗਿਆਸੂ ਜਿਵੇਂ ਪਰਮਾਤਮਾ ਦੇ ਪਿਆਰ ਜੁੜ ਕੇ ਉਹਦੇ ਅੰਦਰੋਂ ਦੀਦਾਰ ਕਰ ਲੈਂਦਾ ਹੈ। ਉਸ ਅਵਸਥਾ ਦਾ ਜ਼ਿਕਰ ਕੀਤਾ ਸਤਿਗੁਰੂ ਜੀ ਮਿਹਰ ਕਰਨ। ਅੱਜ ਦੇ ਮੁੱਖ ਵਾਕ ਦਾ ਤੇ ਇਸ ਪਾਵਨ ਸ਼ੰਤ ਦਾ ਭਾਵ ਸਾਡੇ ਹਿਰਦੇ ਚ ਵਸੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਕੀ ਸੰਗਤ ਦਾ ਕੋਟਾਨਕੋਟ ਧੰਨਵਾਦ ਹੈ, ਜਿਨ੍ਹਾਂ ਦੀ ਬਖਸ਼ਿਸ਼ ਤੇ ਮਿਹਰ ਸਦਕਾ ਇਹ ਸੇਵਾ ਪ੍ਰਾਪਤ ਹੋਈ ਹੈ। ਮਾਨਯੋਗ ਸਿੰਘ ਸਾਹਿਬ ਜੀ ਔਰ ਸਮੁੱਚੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਪਿਆਰ ਸਹਿਤ ਆਖਰੀ ਪੰਕਤੀਆਂ ਆਪਾਂ ਸਰਵਣ ਕਰੀਏ, ਇਹਦੇ ਨਾਲ ਹੀ ਸਮਾਪਤੀ ਹੋਵੇਗੀ ਜੀ।
ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਭਾਏ ਸੁਭਾਏ, ਨਾਨਕ ਸਾਜਨ ਕਉ ਬਲ ਜਾਈਐ, ਸਾਚ ਮਿਲੇ ਘਰ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।